ਦੁਏਰਾ ਸ੍ਰੀ ਗੁਰੂ ਹਰਗੋਬਿੰਦ ਜੀ ਕੀ ਪ੍ਰਤੀਸ਼ਨਾਲ ਖਾਨ ਪਾਨ ਕਰਕੇ ਪ੍ਰਭੂ ਬੈਠੇ ਰੁਚਿਰ ਸਥਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਦੀਨ ਦੁਨੀਆਂ ਦੇ ਮਾਲਕ ਦੀਨ ਦੁਨੀਆਂ ਦੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਣਾਂ ਚ ਇਕੱਤਰ ਹੋ ਕੇ ਆਦਿ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਆਦਿ ਸਤਿਕਾਰ ਸਹਿਤ ਮਨਾ ਰਹੇ ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਪਰਮਾਤ ਲੋਕ ਦੀ ਧਰਤੀ ਦਾ ਭਾਰ ਹੌਲਾ ਕਰਨ ਵਾਸਤੇ ਕਿਉਂਕਿ ਪਾਪ ਕਰਮਾਂ ਦੀ ਮੈਲ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਸਾਰੇ ਸੰਸਾਰ ਵਿੱਚ ਪਾਪ ਵਰਤ ਚੁੱਕਾ ਸੀ। ਕੱਲ ਹੋਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਬਿਦ ਭਾਈ ਚੇਲੇ ਬੈਠਣ ਘਰਾਂ ਵਿਚ ਗੁਰੂ ਉੱਠ ਘਰੀ ਤਨਾੜੇ ਜਾਈ ਇਸਤਰੀ ਪੁਰਖੈ ਦਾਮ ਹਿਤ ਭਾਵੈ ਆਏ ਕਿਥਾਉ ਜਾਹੀ ਵਰਤਿਆ ਪਾਪ ਸਬਸ ਜਗ ਮਾਹੀ ਵਰਤਿਆ ਪਾਪ ਸਬਸ ਜਗ ਮਾਹੀ ਸਾਰੇ ਜਗਤ ਵਿਚ ਪਾਪ ਵਰਤ ਚੁੱਕਾ ਸੀ। ਇਹਦਾ ਕੁਝ ਕੁ ਜ਼ਿਕਰ ਸਤਿਗੁਰਾਂ ਨੇ ਆਪ ਆਪਣੀ ਰਚਨਾ ਤੋਂ ਵੀ ਕੀਤਾ ਹੈ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ ਕੂੜ ਦੀ ਮੱਸਿਆ ਦੀ ਰਾਤ ਚਾਰੇ ਪਾਸੇ ਪਸਰੀ ਹੋਈ ਸੀ ਸੱਚ ਰੂਪੀ ਚੰਦਰਮਾ ਨਜ਼ਰ ਨਹੀਂ ਸੀ ਆਉਂਦਾ ਕਿੱਥੇ ਜਾ ਚੜਿਆ। ਇਹੋ ਜੇ ਪਾਪ ਕਰਮ ਜਦੋਂ ਸਾਰੇ ਸੰਸਾਰ ਵਿਚ ਵਰਤ ਗਏ ਤੇ ਧਰਤੀ ਨੇ ਰੋ ਕੇ ਘਿਗਿਆ ਕੇ ਅਕਾਲ ਪੁਰਖ ਦੇ ਚਰਨਾਂ ਚ ਬੇਨਤੀ ਕੀਤੀ ਕੱਲ ਮਲ ਹੋਈ ਮੇਦਨੀ ਅਰਦਾਸ ਕਰੈ ਲਿਵਲਾਏ ਨੇ ਬੇਨਤੀ ਕੀਤੀ ਧਰਤੀ ਨੇ ਅਕਾਲ ਪੁਰਖ ਜੀ ਕਿਰਪਾ ਕਰੋ ਮੇਰੇ ਤੇ ਤਰਸ ਕਰੋ ਏਕ ਚਰਨ ਪਰ ਟਿਕਾ ਨਾ ਜਾਈ ਇਕ ਪੈਰ ਰਹਿ ਗਿਆ ਮੇਰਾ ਧਰਮ ਦਾ ਉਹ ਵੀ ਡਾਵਾਂ ਡੋਲ ਹੈ ਮੇਰੇ ਪਾਸਿਓਂ ਟਿਕਿਆ ਨਹੀਂ ਜਾ ਰਿਹਾ ਮੈਂ ਡਾਵਾਂ ਡੋਲ ਹੋ ਰਹੀ ਹਾਂ ਤੁਸੀਂ ਮੇਰੇ ਤੇ ਤਰਸ ਕਰੋ ਦਇਆ ਕਰੋ ਮੇਰਾ ਪਾਪ ਹੌੜਾ ਕਰੋ ਮੈਨੂੰ ਭਾਰ ਤੋਂ ਨਿਵਰਤੀ ਕਰੋ ਮੁਕਤੀ ਬਖਸ਼ੋ। ਉਹ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਨੇ ਬਚਨ ਕਿਹਾ ਹੈ ਧਰਣੀ ਤੇਰੇ ਪਾਪ ਨੂੰ ਤੇਰੇ ਭਾਰ ਨੂੰ ਨਿਵਰਤ ਕਰਨ ਲਈ ਔਰ ਤੈਨੂੰ ਧੀਰਜ ਦੇਣ ਲਈ ਬੜੇ ਅਵਤਾਰ ਭੇਜੇ ਨੇ ਪਰ ਉਹਨਾਂ ਸਾਰੇ ਅਵਤਾਰਾਂ ਪੈਗੰਬਰਾਂ ਨੇ ਆਪਣੇ ਨਵੇਂ ਨਵੇਂ ਮਤ ਚਲਾ ਲਏ ਨਵੇਂ ਨਵੇਂ ਫਿਰਕੇ ਚਲਾ ਲਏ ਜਿਹੜਾ ਅਸਲ ਕੰਮ ਸੀ ਮੇਰੇ ਭਜਨ ਦਾ ਮੇਰੇ ਨਾਮ ਸਿਮਰਨ ਦਾ ਉਹ ਨਹੀਂ ਕਰਾਇਆ। ਹੁਣ ਤੇਰੇ ਭਾਰ ਨੂੰ ਨਿਵਰਤ ਕਰਨ ਵਾਸਤੇ ਅਸੀਂ ਆਪ ਮਾਤ ਲੋਕ ਚਾਹਵਾਂਗੇ ਉਸ ਵਕਤ ਅਕਾਲ ਪੁਰਖ ਪਰਮੇਸ਼ਰ ਨੇ ਆਪ ਅੱਜ ਦੇ ਦਿਨ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਅੰਮ੍ਰਿਤ ਵੇਲੇ 1526 ਸੰਮਤ ਬਿਕਰਮੀ ਨੂੰ ਪਿਤਾ ਕਲਿਆਣ ਦਾਸ ਜੀ, ਮਹਿਤਾ ਕਾਲੂ ਔਰ ਮਾਤਾ ਤ੍ਰਿਪਤਾ ਜੀ, ਤਿਨਾਂ ਦੇ ਗ੍ਰਹਿ ਵਿਖੇ ਰਾਏ ਭੋਏ ਦੀ ਤਲਵੰਡੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ। ਅਵਤਾਰ ਹੋਇਆ ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ। ਇਤਿਹਾਸਕਾਰ ਲਿਖਦੇ ਨੇ, ਜਿਹੜੇ ਕਮਰੇ ਚ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ, ਉਸ ਕਮਰੇ ਚ 12 ਦੀਵੇ ਜਗ ਰਹੇ ਸੀ, 12। ਤੇ ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਸਾਹਿਬਾਂ ਦੇ ਪ੍ਰਕਾਸ਼ ਦੇ ਸਾਹਮਣੇ ਉਹਨਾਂ 12 ਦੀਵਿਆਂ ਦੀ ਲੋ ਮੱਧਮ ਪੈ ਗਈ। ਇੰਨਾ ਨੂਰ, ਇੰਨਾ ਪ੍ਰਕਾਸ਼ ਸੀ। ਸਾਹਿਬਾਂ ਦੀ ਦਾਈ ਦੌਲਤਾਂ, ਕਹਿੰਦੀ ਅੱਜ ਤੱਕ ਤੇ ਸਿਰਫ ਨਾਂ ਦੀ ਦੌਲਤਾਂ ਸੀ, ਪਰ ਅੱਜ ਇਨ੍ਹਾਂ ਦੇ ਦਰਸ਼ਨ ਕਰਕੇ ਮੈਂ ਅਸਲ ਵਿਚ ਦੌਲਤਾਂ ਬਣ ਗਈ। ਅੱਜ ਮੈਨੂੰ ਸੱਚੀ ਦੌਲਤ ਮਿਲ ਗਈ ਹੈ। ਬੜੇ ਬਾਲਕ ਇਨ੍ਹਾਂ ਹੱਥਾਂ ਵਿਚ ਜਨਮੇ ਨੇ, ਸਭ ਜਨਮ ਲੈਂਦਿਆਂ ਰੋਂਦੇ ਕੁਰਲਾਉਂਦੇ ਨੇ, ਪਰ ਇਹ ਤਾਂ ਪ੍ਰਕਾਸ਼ ਲੈਂਦਿਆਂ ਜਨਮ ਧਾਰਦਿਆਂ ਮੁਸਕਰਾ ਰਹੇ ਨੇ, ਹੱਸ ਰਹੇ ਨੇ, ਖੇੜਾ ਵੰਡ ਰਹੇ ਨੇ, ਵਿਗਾਸ ਵੰਡ ਰਹੇ ਨੇ। ਬਾਰ ਬਾਰ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਦੀ ਹੈ। ਸਤਿਗੁਰਾਂ ਦੀ ਕੁੱਲ ਦਾ ਪੁਰੋਹਿਤ ਸੀ, ਬੇਦੀਆਂ ਦੀ ਕੁੱਲ ਦਾ, ਇਹਦਾ ਨਾਂ ਸੀ ਪੰਡਿਤ ਹਰਦਿਆਲ। ਪੰਡਿਤ ਹਰਦਿਆਲ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਮਕਰਨ ਕੀਤਾ ਤੇ ਨਾਂ ਰੱਖਿਆ ਨਾਨਕ। ਤੇ ਪਿਤਾ ਜੀ ਨੇ ਸੋਚਿਆ ਤੇ ਵਿਚਾਰ ਕੀਤੀ ਤੇ ਕਹਿਣ ਲੱਗੇ ਪੰਡਿਤ ਜੀ, ਇਹ ਕਿਸ ਤਰ੍ਹਾਂ ਦਾ ਮਿਲਿਆ ਜੁਲਿਆ ਨਾਂ ਹੈ? ਨਾ ਇਹ ਹਿੰਦੂਆਂ ਦਾ ਨਾਂ ਜਾਪਦਾ, ਨਾ ਇਹ ਮੁਸਲਮਾਨਾਂ ਦਾ ਨਾਮ ਜਾਪਦਾ, ਇਹ ਆਪ ਜੀ ਨੇ ਨਵਾਂ ਜਿਹਾ ਨਾਂ ਰੱਖਿਆ, ਇਹਦਾ ਕੀ ਕਾਰਨ ਹੈ? ਤੋ ਪੰਡਿਤ ਜੀ ਕਹਿਣ ਲੱਗੇ, ਹਿੰਦੂਆਂ ਦੇ ਅਵਤਾਰਾਂ ਨੂੰ ਸਿਰਫ ਹਿੰਦੂਆਂ ਨੇ ਪੂਜਿਆ ਤੇ ਮੁਸਲਮਾਨਾਂ ਦੇ ਪੈਗੰਬਰਾਂ ਨੂੰ ਸਿਰਫ ਮੁਸਲਮਾਨਾਂ ਨੇ ਪੂਜਿਆ, ਪਰ ਇਹ ਐਸੇ ਵਲੀ ਅਵਤਾਰ ਦੇ, ਇਨ੍ਹਾਂ ਨੂੰ ਹਿੰਦੂ ਵੀ ਪੂਜਣਗੇ, ਮੁਸਲਮਾਨ ਵੀ ਪੂਜਣਗੇ। ਇਨ੍ਹਾਂ ਨੂੰ ਹਿੰਦੂ ਤੇ ਮੁਸਲਮਾਨ ਦੋਵੇਂ ਪੂਜਣਗੇ, ਦੋਵੇਂ ਸਤਿਕਾਰਨਗੇ। ਤੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਾਮਕਰਨ ਹੋ ਗਿਆ। ਸਤਿਗੁਰਾਂ ਦੇ ਪ੍ਰਕਾਸ਼ ਧਾਰਨ ਸਮੇਂ 33 ਕਰੋੜ ਦੇਵੀ ਦੇਵਤੇ ਆਕਾਸ਼ ਮੰਡਲ ਦੇ ਵਿਚ ਉਤਰ ਆਏ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ, ਔਰ ਮਾਨਵੀ ਸਰੀਰ ਧਾਰਨ ਕਰਕੇ ਦੇਵ ਬਦੂਟੀਆਂ ਵੀ ਪਿਤਾ ਮਹਿਤਾ ਕਾਲੂ ਜੀ ਦੇ ਵਿਹੜੇ ਆ ਕੇ ਮਾਤਾ ਤ੍ਰਿਪਤਾ ਨੂੰ ਵਧਾਈ ਦਿੰਦੀਆਂ, ਨਾਲੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੀਆਂ ਨੇ, ਸਾਹਿਬਾਂ ਦੀ ਆਰਤੀ ਉਤਾਰਦੇ ਨੇ। ਮਹਾਰਾਜ ਸੱਚੀ ਪਾਤਸ਼ਾਹ ਜੀ ਤੋਂ ਵਾਰਦੇ ਜਾਂਦੇ ਬਲਿਹਾਰ ਜਾਂਦੇ ਨੇ ਕਿ ਸਾਡੇ ਸਿਰਜਣਹਾਰ, ਸਾਡੇ ਮਾਲਕ, ਸਾਡੇ ਸਵਾਮੀ ਦਾ ਮਾਤ ਲੋਕ ਦੀ ਧਰਤੀ ਤੇ ਅਵਤਾਰ ਹੋਇਆ, ਮਨੁੱਖੀ ਜਾਮੇ ਵਿਚ ਮਨੁੱਖੀ ਸਰੀਰ ਧਾਰਨ ਕੀਤਾ ਹੈ। ਤੋ ਉਸ ਵਕਤ ਬਾਲਪਨੇ ਬਚਪਨ ਦੀ ਅਵਸਥਾ ਸਤਿਗੁਰਾਂ ਦੀ ਰਾਏ ਭੋਏ ਦੀ ਤਲਵੰਡੀ ਚ ਬੀਤੀ। ਅਨੇਕ ਪ੍ਰਕਾਰ ਦੇ ਵਿਲਾਸ, ਅਨੇਕ ਪ੍ਰਕਾਰ ਦੀਆਂ ਖੇਡਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵਰਤਾਈਆਂ, ਤੇ ਕਦੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੇਤ ਸਾਰੇ ਪਸ਼ੂਆਂ ਕੋਲੋਂ ਚਰਵਾ ਦਿੰਦੇ ਨੇ, ਤੇ ਕਦੇ ਗਰੀਬ ਨਵਾਜ ਦਯਾਨਿਦ ਪਾਤਸ਼ਾਹ ਗੋਪਾਲ ਪਾਂਧੇ ਵਰਗਿਆਂ ਨੂੰ, ਕੁਤਬਦੀਨ ਵਰਗੇ ਮੁਲਾਣਿਆਂ ਨੂੰ, ਜਿਨ੍ਹਾਂ ਕੋਲ ਸਤਿਗੁਰਾਂ ਨੂੰ ਕਿਸੇ ਸਮੇਂ ਪੜ੍ਹਦੇ ਪਾਇਆ ਗਿਆ, ਉਲਟਾ ਉਨ੍ਹਾਂ ਨੂੰ ਪੜ੍ਹਾ ਕੇ ਆਉਂਦੇ ਰਹੇ, ਉਨ੍ਹਾਂ ਨੂੰ ਗਿਆਨ ਦੇ ਕੇ ਉਪਦੇਸ਼ ਦੇ ਕੇ ਤਾਰਦੇ ਰਹੇ, ਸੱਚਾ ਸੌਦਾ ਕੀਤਾ, ਖਰਾ ਸੌਦਾ ਕੀਤਾ, ਅਨੇਕਾਂ ਪ੍ਰਕਾਰ ਦੇ ਕੌਤਕ ਰਾਏ ਭੋਏ ਦੀ ਤਲਵੰਡੀ ਤੋਂ ਕਰਨ ਤੋਂ ਬਾਅਦ ਸਤਿਗੁਰੂ ਜੀ ਸੁਲਤਾਨਪੁਰ ਸਾਹਿਬ ਆ ਗਏ। ਸੁਲਤਾਨਪੁਰ ਸਾਹਿਬ ਆ ਕੇ ਜਗਤ ਗੁਰੂ ਪਾਤਸ਼ਾਹ ਨੇ ਮੋਦੀ ਖਾਨੇ ਦੀ ਕਿਰਤ ਸੰਭਾਲੀ, 13-13 ਕਰਕੇ ਇੱਥੇ ਸਤਿਗੁਰਾਂ ਨੇ ਤੋਲਿਆ। ਸੈਂਕੜੇ ਜੀਵਾਂ ਦੀਆਂ ਝੋੜੀਆਂ ਜਗਤ ਗੁਰੂ ਗਰੀਬ ਨਿਵਾਜ ਦਯਾਨਿਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਰੀਆਂ।
ਭਾਈ ਸਾਹਿਬ ਜੀ,
ਸੈਂਕੜਿਆਂ ਦੀਆਂ ਝੋੜੀਆਂ ਜਗਤ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਰੀਆਂ, ਸੈਂਕੜਿਆਂ ਨੂੰ ਵਰਸਾਇਆ, ਅਨੇਕਾਂ ਤੇ ਤਰਸ ਕੀਤਾ, ਅਨੇਕਾਂ ਤੇ ਦਇਆ ਕੀਤੀ। ਇੱਥੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ 1553 ਸੰਮਤ ਬਿਕਰਮੀ ਚ ਪਹਿਲੀ ਉਦਾਸੀ ਪੂਰਬ ਦੀ ਸਤਿਗੁਰਾਂ ਨੇ ਇੱਥੋਂ ਧਾਰਨ ਕੀਤੀ। ਪੂਰਬ ਦੀ ਉਦਾਸੀ ਕਰਦਿਆਂ ਸੈਂਕੜੇ ਕੁਰਾਏ ਪਰੇ ਹੋਏ ਲੋਕਾਂ ਨੂੰ ਭਲੇ ਮਾਰਗ ਤੇ ਚਲਾਇਆ। ਭੂਲੇ ਮਾਰਗ ਜਿਨ੍ਹਾਂ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਭੁੱਲਿਆਂ ਤੇ ਭਟਕਿਆਂ ਹੋਇਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਾਰਗ ਪਾਇਆ ਚਾਰ ਉਦਾਸੀਆਂ ਪੂਰਬ ਦੱਖਣ ਪੂਰਬ ਦੱਖਣ ਪੱਛਮ ਤੇ ਉੱਤਰ ਦੀਆਂ ਚਾਰ ਉਦਾਸੀਆਂ ਦਇਆਨਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਕੇ ਸੈਂਕੜੇ ਜੀਵ ਲੱਖਾਂ ਜੀਵ ਤਾਰੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਲੱਖਾਂ ਜੀਵਾਂ ਦਾ ਉਧਾਰ ਕਰਕੇ ਤਿਨਾਂ ਨੂੰ ਮੁਕਤੀ ਦਿੱਤੀ ਐਸੇ ਜਗਤ ਗੁਰੂ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੇ ਅਵਤਾਰ ਸਮੇਂ ਭਾਈ ਗੁਰਦਾਸ ਜੀ ਨੇ ਉਸ ਸਮੇਂ ਨੂੰ ਯਾਦ ਕਰਦਿਆਂ ਲਿਖਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਇਆਨਿਤ ਸਤਿਗੁਰੂ ਜੀ ਕਿਰਪਾ ਕਰਨ ਦਇਆ ਕਰਨ ਸਾਨੂੰ ਆਪਣੇ ਪਾਏ ਹੋਏ ਪੂਰਨਿਆਂ ਤੇ ਆਪਣੇ ਦਿੱਤੇ ਹੋਏ ਸੁਨੇਹਾਂ ਤੇ ਚੱਲਣ ਦੀ ਬਲ ਬੁੱਧੀ ਪ੍ਰੇਰਣਾ ਬਖਸ਼ਣ ਤਿੰਨ ਉਪਦੇਸ਼ ਸਤਿਗੁਰਾਂ ਨੇ ਹਰ ਜਗ੍ਹਾ ਤੇ ਜਾ ਕੇ ਦ੍ਰਿੜ ਕਰਾਏ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਤਿੰਨ ਉਪਦੇਸ਼ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਹਰ ਜਗ੍ਹਾ ਤੇ ਹਰ ਥਾਂ ਤੇ ਜਾ ਕੇ ਦਿੱਤੇ ਇਹੀ ਤਿੰਨੇ ਉਪਦੇਸ਼ ਜੇ ਅੱਜ ਵੀ ਜੀਵ ਧਾਰਨ ਕਰ ਲੈਣ ਤੇ ਸਾਰੇ ਸਮਾਜ ਵਿਚ ਜੋ ਪਸਰੇ ਹੋਏ ਕੁਕਰਬ ਨੇ ਪਸਰੇ ਹੋਏ ਅੰਧਕਾਰ ਦੇ ਵਿਚਾਰ ਨੇ ਉਹ ਸਾਰੇ ਸਿਮਟ ਕੇ ਖਤਮ ਹੋ ਸਕਦੇ ਹਨ ਸਤਿਗੁਰਾਂ ਦੇ ਪਾਵਨ ਅਵਤਾਰ ਪੁਰਬ ਦੀਆਂ ਇਕ ਵਾਰ ਫੇਰ ਆਪ ਸਰਬੱਤ ਸੰਗਤਾਂ ਨੂੰ ਵਧਾਈਆਂ ਆਓ ਲੜੀਵਾਰ ਕਥਾ ਜੋ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਆਪ ਜੀ ਸਰਵਣ ਕਰ ਰਹੇ ਹੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਚਰਣਾਂ ਵਿਚ ਬੀਬੀ ਕੌਲਾਂ ਜੀ ਨੇ ਚਿੱਠੀ ਭੇਜੀ ਹੈ ਕਿ ਛੇਵੇਂ ਪਾਤਸ਼ਾਹ ਦਇਆਨਿਤ ਸਤਿਗੁਰੂ ਤੁਹਾਡੇ ਦਰਸ਼ਨ ਕਰਨੇ ਕਰਕੇ ਸਾਰੇ ਜੰਮਾਂ ਦੇ ਪਾਪ ਜੰਮਾਂ ਦੀ ਮਾਰ ਜੀਵ ਨੂੰ ਨੀ ਪੈਂਦੀ ਐਸਾ ਮੈਂ ਸੁਣਿਆ ਕਿ ਜਿਹੜਾ ਤੁਹਾਡੇ ਦਰਸ਼ਨ ਕਰ ਲੈਂਦਾ ਉਨ੍ਹਾਂ ਨੂੰ ਜੰਮਾਂ ਦੀ ਮਾਰ ਨੀ ਪੈਂਦੀ ਪਰ ਮਹਾਰਾਜ ਮੇਰੇ ਨਾਲ ਉਲਟਾ ਕੰਮ ਹੋਇਆ ਵਿਪਰੀਤ ਕੰਮ ਹੋਇਆ ਮੈਂ ਤੁਹਾਡੇ ਦਰਸ਼ਨ ਕੀਤੇ ਨੇ ਤੇ ਮੇਰੇ ਪਿਤਾ ਨੇ ਮਾਰ ਮਾਰ ਚਾਪਕਾਂ ਨਾਲ ਮੇਰੀ ਚਮੜੀ ਉਧੇੜ ਦਿੱਤੀ ਹੈ ਐਸਾ ਕਿਉਂ ਹੋਇਆ ਇਹ ਚਿੱਠੀ ਦਾਸੀ ਲੈ ਕੇ ਸਤਿਗੁਰਾਂ ਕੋਲ ਆਈ ਇਹਦਾ ਜਵਾਬ ਇਹਦੀ ਚਿੱਠੀ ਦੇ ਪਿਛਲੇ ਪਾਸੇ ਸਤਿਗੁਰਾਂ ਨੇ ਲਿਖਿਆ ਆਖਿਆ ਕੌਲਾਂ ਜੀ ਜਿਹੜੇ ਸਾਡੇ ਜਹਾਜ਼ ਤੇ ਚੜ ਜਾਂਦੇ ਨੇ ਅਸੀਂ ਉਨ੍ਹਾਂ ਦੀ ਦੀਨ ਤੇ ਦੁਨੀਆਂ ਵਿਚ ਰਾਖੀ ਕਰਦੇ ਹਾਂ ਦੀਨ ਦੁਨੀਆਂ ਵਿਚ ਉਹਦੇ ਵੱਲ ਹੀ ਹੁੰਦੇ ਆ ਜਿਹੜਾ ਸਾਡੇ ਜਹਾਜ਼ ਤੇ ਚੜ ਜਾਏ ਤੇ ਬੀਬੀ ਕੌਲਾਂ ਨੇ ਜਿਸ ਵੇਲੇ ਚਿੱਠੀ ਪੜ੍ਹੀ ਪੜ੍ਹ ਕੇ ਫੇਰ ਮਹਾਰਾਜ ਜੀ ਨੂੰ ਚਿੱਠੀ ਲਿਖੀ ਆਖਿਆ ਦਇਆਨਿਤ ਸਤਿਗੁਰੂ ਕਿਰਪਾ ਕਰੋ ਦਇਆ ਕਰਕੇ ਮੈਨੂੰ ਆਪਣੇ ਚਰਨਾਂ ਦੀ ਦਾਸੀ ਬਣਾਓ ਮੈਂ ਮਨ ਤੇ ਤਨ ਕਰਕੇ ਤੁਹਾਡੇ ਜਹਾਜ਼ ਤੇ ਚੜ ਗਈ ਹਾਂ ਮਨ ਕਰਕੇ ਵੀ ਤਨ ਕਰਕੇ ਵੀ ਆਪ ਜੀ ਦੇ ਜਹਾਜ਼ ਤੇ ਆ ਚੜੀ ਆ ਮੈਨੂੰ ਆਪਣੇ ਚਰਨਾਂ ਦੀ ਦਾਸੀ ਬਣਾਓ ਜੇ ਦਾਸੀ ਨਹੀਂ ਬਣਾਉਣਾ ਤੇ ਮੈਨੂੰ ਧੱਕਾ ਮਾਰ ਦਿਓ ਮੈਂ ਫਾਹਾ ਲੈ ਕੇ ਮਰ ਜਾਵਾਂ ਪਰ ਤੁਹਾਡੇ ਬਿਨਾਂ ਮੈਂ ਰਹਿ ਨਹੀਂ ਸਕਦੀ ਇਹ ਚਿੱਠੀ ਜਦੋਂ ਦੁਬਾਰਾ ਸਤਿਗੁਰਾਂ ਕੋਲ ਆਈ ਤੇ ਮਹਾਰਾਜ ਜੀ ਨੇ ਦਾਸੀ ਨੂੰ ਜਵਾਬ ਦਿੱਤਾ ਕਿ ਕਹਿਣਾ ਜਾ ਕੇ ਕੌਲਾਂ ਜੀ ਨੂੰ ਬਸ ਇਕ ਦੋ ਰੋਜ਼ਾਂ ਦੀ ਗੱਲ ਹੋਰ ਹੈ ਅਸੀਂ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਵਾਂਗੇ ਤੋ ਕੌਲਾਂ ਜੀ ਨੂੰ ਉਸ ਵੇਲੇ ਆਪਣੇ ਨਾਲ ਲੈ ਕੇ ਜਾਵਾਂਗੇ ਉਤਨੀ ਦੇਰ ਤੱਕ ਉਹ ਪਰਮੇਸ਼ਰ ਦਾ ਭਜਨ ਕਰਨ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਨ ਉਹ ਜਵਾਬ ਲੈ ਕੇ ਬੀਬੀ ਕੌਲਾਂ ਦੇ ਕੋਲ ਆਈ ਛੇਵੇਂ ਪਾਤਸ਼ਾਹ ਜੀ ਦਾ ਜਵਾਬ ਬੀਬੀ ਕੌਲਾਂ ਨੂੰ ਸੁਣਾਇਆ ਸੁਣ ਕੇ ਇਹਦੇ ਮਨ ਚ ਵਿਗਾਸ ਹੋਇਆ ਕਿ ਸਤਿਗੁਰਾਂ ਨੇ ਕਿਰਪਾ ਕਰਕੇ ਦਇਆ ਕਰਕੇ ਮੈਨੂੰ ਅੰਗੀਕਾਰ ਕਰ ਲਿਆ ਇਧਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਲਾਹੌਰ ਦੀ ਧਰਤੀ ਤੇ ਕੁਝ ਕੌਤਕ ਵਰਤਾ ਰਹੇ ਨੇ ਮੁਸਲਮਾਨਾਂ ਵਿਚ ਮਹਾਨ ਪੀਰ ਜੋ ਬਹੁਤ ਹੀ ਸਰਵੋਤਮ ਤੇ ਉੱਚ ਅਵਸਥਾ ਦੇ ਮਾਲਕ ਸਨ ਪੂਰਨ ਬ੍ਰਹਮ ਗਿਆਨੀ ਆਤਮ ਗਿਆਨੀ ਮਹਾਂਪੁਰਖ ਸਨ ਇਨ੍ਹਾਂ ਦਾ ਨਾਂ ਹੈ ਸਾਈ ਮੀਆਂ ਮੀਰ ਬੜੀ ਲੰਮੀ ਉਮਰ ਹੈ ਇਨ੍ਹਾਂ ਦੀ ਦੀਰਘ ਉਮਰ ਹੈ ਸਾਈ ਮੀਆਂ ਮੀਰ ਜੀ ਦੇ ਨਾਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਮੇਲ ਹੋ ਰਿਹਾ ਹੈ ਆਓ ਅੱਜ ਦੀ ਪਾਵਨ ਕਥਾ ਵਿਚ ਸਤਿਗੁਰਾਂ ਦੀ ਇਹ ਪਾਵਨ ਕਥਾ ਸਰਵਣ ਕਰੀਏ ਇਹ ਗੁਰੂ ਦੀ ਉਪਮਾ ਦੀ ਕਥਾ ਹੈ ਸਤਿਗੁਰਾਂ ਦੀ ਵਡਿਆਈ ਦੀ ਕਥਾ ਹੈ ਸੱਚੇ ਸਾਹਿਬ ਦੇ ਸੁਜਸ ਦੀ ਕਥਾ ਹੈ ਭਾਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੋ ਏਕਾਗਰਤਾ ਬਣਾਓ اور آخو جی ستنام شری
آئی
ستنام شری
آئی دویرا شری گرو ہر گوبند جی کیے پراتی جنان
بی بی کولا جی نال وارتا لاپ ہو چکی ہے رات دا سما سی رات بتیت ہو گئی ہے اگلا دن ہویا امرت ویلے دے سمے ستگرو چھویں پاتشاہ اٹھے نے اٹھ کے دیانند ستگرو سچے پاتشاہ جی مہاراج جی نے اشنان پان کیتا ہے
کھان پان کر کے پربھو بیٹھی رچ رس تھان
جیون واج پاتشاہ نے اشنان پان کیتا ہے کھان پان کر کے بڑے سونے آسن دے اتے ستگرو نے بیٹھ کے ساریاں سنگتاں نو سارے گرسکھاں نو دیوان سجا کے درشن دتے ہن
جو پئی ترے دوپہرے ہوئے سچیتا سندر شستر سبتر سمیتا
دوپہر دا سما ٹل گیا دوپہر بیت گئی ہے تے دوپہر ٹڑے دوپہرے ستگرو جی نے پاو شام دے سمے مہاراج جی سچیت ہوئے نے بڑے سونے سستر بستر او اپنے شریر تے مہاراج جی نے تارن کیتے ہن
برد سو کہو باک گمبھیر میاں میر ہیاں بڑ پیر
ستگرو جی بابا بڈھا صاحب جی نال بچن کرن لگے کہن لگے بابا جی اس لاہور شہر دے وچ ایک بڑی اچھی اوستھا دے مالک مسلمان فقیر سائیں میاں میر جی رہندے نے چھویں پاتشاہ بابا بڈھا صاحب جی نو کہہ رہے نے کہ بابا جی ایتھے ایک مہان پیر بڑی وڈی عمر ہے انہاں دی دیرگ عمر ہے بزرگ ہو چکے نے سائیں میاں میر جی اس نگر لاہور وچ رہندے ہن
تین سو میل پیو کب نائی نشچے برہم گیان کے مائے
سائیں میاں میر جی دا میل ساڈے پتا گرو ارجن صاحب جی نال وی ہوندا رہیا ہے تے او بڑی اچھی اوستھا دے مالک نے انہاں دا نشچا پورن برہم گیان دے وچ ہے تے سائیں میاں میر جی نال ساڈا کدی میل نہیں ہویا اسی سائیں میاں میر جی نال کدے ملاقات نہیں کیتی کدے انہاں دے درشن نہیں کیتے
مہا شکت جس چہ سکر ہے تو چھما تیر جگن دھر ہے
بڑے مہا شکتی شالی نے بڑے عجبتی بھی نے کراماتی بھی نے اور بہت ساریاں شکتیاں انہاں دے کول نے جو چاہے مرضی کر سکدے نے پر پھر بھی وہ اپنی شکتی پرگٹ نہیں کردے جڑا سنتاں دا سبھاؤ ہوندا ہے وہ اپنی عظمت تے اپنی شکتی نو اپنے اندر لکا کے رکھدے نے سمیٹ کے رکھدے نے ایہو جی اوستھا دے مالک سائیں میاں میر جی نے
برد نے پنیو جی سمرو من میں تو درشن دے گن جن میں
بابا بڈھا صاحب جی کہن لگے ستگرو جی جے تسی اپنے من چ انہاں نو یاد کر لیا ہے تے سائیں میاں میر جی ضرور تانو ملن گے وہ ضرور تہاڈے درشن کرن گے ضرور تہاڈے نال ملاقات کرن گے
جام دیوس باقی جب رہو میاں میر پرسنگ سلیو
خالصا جی پیرک دن باقی بچدا سی یعنی کہ یہی سما سی جڑا ہونا ہے شام دا سما سی پیرک دن باقی بچیا سی ادھر سائیں میاں میر جی نو پتا لگا کہ ستگرو نے مینوں یاد کیتا ہے کیونکہ اندروں تارا کھڑک گئی جدو ستگرو نے کہا کہ اسی میاں میر جی نو ملنا چاہنے ہاں تے میاں میر بھی پورن برہم گیانی سی اندر اودے کلا ورتدی سی سائیں میاں میر جی نے من چ وچار کیتی کہ چھویں پاتشاہ نے مینو یاد کیتا ہے انہاں نال مینو ملنا چاہیدا ہے انہاں دے مینو درشن کرنے چاہیدے نے
درشن کو گمنیوں تج تھان شری گر سرب بارتا جان
سائی میاں میر جی بہت زیادہ برد ہو چکے سی بزرگ ہو چکے سی تے سائی جی ادھروں اپنے تکیے تو مسلمان لوگ جڑے نے اپنے ڈیرے نو تکیہ کہندے نے سائی میاں میر جی اپنے تکیے وچوں نکلے درشن کرن واسطے میں چل کے چھویں پاتشاہ نو ملا ادھر گرو ہرگوبند صاحب نے سنیا کہ سائی میاں میر جی چل کے آن لگے نے وہ ایڈے وڈے مہاپرکھ مہاتما نے اسی آپ چل کے جائیے انہاں کول انہاں دا ستکار کرن واسطے انہاں دا ادب رکھن واسطے تن شری گرو ہرگوبند صاحب جی ادھروں آپ چل پے میاں میر جی دے میاں میر جی نو درشن دین لئی
کہت شیگر ہی ہے منگوایو ہوئے اروڈ کر بیگ چلایو
مہاراج جی نے بڑی چھتی نال حکم کر کے اپنا گھوڑا منگا لیا تے گھوڑے تے دھن گرو ہرگوبند صاحب جی مہاراج جی سوار ہو کے بڑی تیزی نال گھوڑا چلایا سائی میاں میر جی دا جدھر تکیا سی جدھروں چل کے گھروں ڈیرے چوں باہر نکل ہی رہے سن اس پاسے مہاراج چھویں پاتشاہ جی میاں میر جی نو ملن لئی چل پئے
کرتے پیر تھوڑی چلے جائے اگاؤں ست گر ملے
ادھروں میاں میر جی چلے ہوئے نے گھروں چھویں پاتشاہ دے درشناں نو ادھر سائی میاں میر دے درشن کرن واسطے چھویں پاتشاہ چل پئے ہالے سائی میاں میر جی تھوڑا جہی چل کے آئے سی اپنے ڈیرے تو باہر ادھر گرو ہرگوبند صاحب جی اگے آ ملے نے سائیں میاں میر جی نو اگوں آ ملے ہن
لوک بلوکت املک پائیو لین گرو کو آگے آئیو
جلے لوک سی نگر نواسی سی انہاں نے ویکھ کے اس طرح جانیا کہ سائیں میاں میر جی چھویں پاتشاہ نو آپ ادب رکھ کے اگے لین آئے نے اپنے ڈیرے چ اندر دی رمج نہیں پتا لوکاں نو بھی کی کلا ورتی ہے لوکاں نے جدو ویکھیا کہ سائیں جی اگے باہر آئے نے ڈیرے تو لین واسطے آئے ہونے نے چھویں پاتشاہ نو انہاں نے سمجھیا کہ گرو ہرگوبند صاحب جی نو سائیں میاں میر جی آپ اگے آ کے لین واسطے آئے ہن
ہیر پرس پرو دیو آنند میاں میر ملے کر بند
جدو ویکھیا سائیں میاں میر جی نے چھویں پاتشاہ نو تے ستگرا نے میاں میر جی نو ویکھیا پرس پر آنند ودھ گیا تو سائیں میاں میر جی نے اس وقت بڑے پیار نال ہاتھ جوڑ کے ستگراں دے پاون چرنا تے متھا ٹیکیا وندنا کیتی ہے
میری یار گوبند اترن لاگے گہیر کعب شیبر ہوئے آگے
دھن گرو ہرگوبند صاحب جی گھوڑے تو تھلے اترن لگے تے سائیں میاں میر جی نے رکاب پھڑ لی اپنے ہتھاں چ اتنا ستکار کیتا ستگراں دا حالانکہ اسلام دھرم وچ بڑا اچا رتبہ سی سائیں میاں میر جی دا پر گرو صاحب دا اینا ادب کیتا اینا ستکار کیتا کہ جدو ستگرو جی گھوڑے تو تھلے اترن لگے تے سائیں میاں میر جی نے مہاراج جی دے چرناں والی جیڑی رکاب سی او رکاب اپنے ہتھاں وچ پکڑی ہے
ہائے پر چڈی لیے چل آیو ہاتھ رکاب سنگ کلایو
ستگرو نو آکھیا مہاراج آپ جی بیٹھے رہو آپ جی ڈیرے تک چل کے گھوڑے تے سوار ہو کے چلو رکاب اپنے ہاتھ چ پھڑی ہوئی سائیں میاں میر جی تے گھوڑا اگے ٹور لیا آپ نال نال پیدل سائیں میاں میر جی ٹردے آ رہے نے
جب ستھان کے آئے پور اترن لگے سوڈ کل مور
جدو سائیں میاں میر جی دے ڈیرے دے کول آ گئے وڈا دروازہ آ گیا ڈیرے دا تکیے دا تے سوڈی کل سر مور دھن گرو ہرگوبند صاحب جی مہاراج جی گھوڑے تو تھلے اترن لگے
غیر کعب جگ ہاتھ لگائے سنے سنے آئے تے اترائے
رکاب پھڑ کے سائیں میاں میر جی نے بڑے ادب نال بڑے ستکار نال سہج سہج مہاراج چھویں پاتشاہ جی نو گھوڑے تو تھلے اتاریا ہے
ترے ہاتھ میں ہاتھ اگارے ہوئے برابر جگل پدارے
سائیں میاں میر جی دا ہاتھ گرو ہرگوبند صاحب نے اپنے ہاتھ چ پھڑیا ہویا کڈے وڈے بھاگ ہون گے میاں میر جی دے جیہدا ہاتھ چھویں پاتشاہ نے اپنے ہاتھ چ پھڑیا ہے جیہدی بانہ گرو صاحب نے آپ اپنے ہاتھ چ پھڑی ہے تے کہندے سائیں میاں میر جی دا ہاتھ اپنے ہاتھ چ پکڑیا ہے تے دوویں سہج سہج ٹرے جا رہے ہن
رہن پمن مہنگے گن پمن کشل پرشن کی نصر پدونو
جتھے سائیں میاں میر جی دا نواس سی جتھے سائیں جی رہندے سن اس جگہ تے گناہ دے پاون گرو ہرگوبند صاحب جی نال گئے تے مہاراج جی سائیں میاں میر جی نو دی کشل پرسنتا پوچھ دے نے راجی خوشی پوچھ دے نے شریر بارے پوچھ دے ہن
بیٹھے سمکھ آنند بلند شری گرو ہرگوبند کل چند
گرو گرو ہرگوبند صاحب جی مہاراج سامنے بیٹھ گئے سائیں میاں میر جی بھی بیٹھ گئے لاگے تے سامنے ستگرو جی بیٹھ گئے سائیں میاں میر جی دھن گرو ہرگوبند صاحب جی دے چہرے ول ویکھ رہے نے चंद्रमा जैसा सतगुरां दा सुंदर चेहरा है। साईं मियां मीर जी दर्शन करी जा रहे ने।
पीर बिलोचन सिरे चकोरा करै बिलोकन तो मिल जूरा।
छेवें पातशाह दा स्वरूप चंद्रमा ते साईं मियां मीर जी ने अपने नेत्र चकोर बना लेने। चकोर चकोरां दे समान करके नेत्रां नूं छेवें पातशाह जी दी सोहनी सुंदर मूर्त नूं बार बार वेखी जा रहे ने। एक टकी ला के वेखी जा रहे ने। मन नहीं रजदा दर्शन करदिआं।
कहो पीर जी वृति कै कीक हक सही कीन से कै तहकीक।
सतगुरु जी वेख के साई मियां मीर जी दा प्रेम बोले। महाराज सच्चे पातशाह जी कहन लगे पीर जी एदा दसो तुहाडी बिरती किथे टिकी हुई है। अंदर दी गल दसो अपने अंदर दी। साई जी पीर जी दसो तुहाडी बिरती किथे तक पहुंची है। तुसी अपने अंदर सच नूं किथे तक तहकीक कीता है। भाव वाहिगुरु अकाल पुरख परमेश्वर नूं किथे तक आप जी ने निर्णा कीता है।
कौन अवस्था को रसलीन मन पर कैसे रहे सुचेत।
बाबा जी पीर जी दसो तुसी केड़ी अवस्था दा रस मान दे। इस वेले तुहाडी केड़ी अवस्था बनी हुई। अंदर दी अवस्था की है और तुसी अपने मन दे उत्ते किवें काबू पाया होया है। अपने मन नूं किवें अपने कंट्रोल विच कीता होया। मन ते किवें सुचेत रहिंदे हो।
ना सुवाश ना कोर होवा आत्म आनंद कहो कस जीवा।
तुसी अपने अंदरों वासनावां दा नाश कर दिता है कि तुहाडे अंदर जिहड़ियां वासनावां नूं नष्ट हो चुकियां ने और तुसी आत्मा दा जिहड़ा परम आनंद है वह किस तरह दा वेख्या। किहो जिहा आत्म आनंद तुसी अपने हिरदे विच माणिया ते जाणिया है।
मियां मीर सो धीर गंभीर सुन कर उचरै बच गुर गुर तीर।
जदो सतगुरां ने सवाल साई मियां मीर जी कोल कीता तो साई मियां मीर जी दा हिरदा जो बहुत गंभीर सी। महाराज जी ने जदो इन्हां दी अवस्था बारे जानना चाहिया पुछिया तो उस वक्त बड़े प्यार नाल हाथ जोड़ के साई जी सतगुरां नूं दसन लगे कहण लगे
कृपा आप की जिस पर होत जिसको निश्चय हक दूत।
कहण लगे सतगुरु जी जिन्हां ते तुहाडी कृपा हुंदी है उन्हां दे हिरदे च परमात्मा दा निश्चय हुंदा है। उन्हां दे अंदर रब दा हक दा मतलब इत्थे है रब परमेश्वर खुदा। परमेश्वर दा जेड़ा निश्चय है उन्हां दे हिरदे विच उदोत प्रगट हुंदा है। महाराज जिन्हां ते तुहाडी कृपा दृष्टि हुंदी है जिन्हां ते तुसी दया करदे हो।
जै जै मिथिया तज तज तहा रहा एक जो जाए ना का।
महाराज जी जिथे जिथे भी वेखदे हां सब कुछ मिथिया ही मैनू नजर आउंदा है। ए सारा पसारा सारा संसार मैनू मिथिया ही नजर आउंदा है। मिथ्या जान के मैं सब कुछ तज के एक आत्मा दे विच ही अपनी सुरत जोड़ी हुई है। एक परमात्मा विच ही अपनी सुरत जोड़ी हुई है जो सदा सत है।
मन बानी को विषय न होवत सुने न शरवन आंख न जोत।
जिहड़ा वो परमात्मा है ना वो मन बाणी दा विषय नहीं है। ना तो उहदे तक साडा मन पहुंच सकदा ते ना ही जुबान तो दस्या जा सकदा उहदे बारे। ओ मन बाणी दा विशा नहीं है। ना ही ओ कन्ना नल सुनिया जा सकदा ते ना ही अखां नल वेख्या जा सकदा है।
सो स्वरूप लक हो मैं त्यागे फ्री वृत्ति एको लेव लागे।
स्वरूप नू जान के परमात्मा दा जेड़ा ऐसा स्वरूप है ओनू जान के अपने अंदरों हो मैं नू त्याग दिता है और मेरी बिरती एक थां ते टिक गई है और एक थां ते बिरती टिकन नाल मेरी परमेश्वर दे चरणां नाल लिव लग गई है।
प्रारब्ध बस तन ए छिरे लहै अजतन सो भुगतन करे।
ए शरीर भी मैनू मेरा शरीर नहीं जापदा सिर्फ प्रारब्ध करके तन टिकया होया है ते मैनू बिना यतन कीतिया जो कुछ चाहिदा इस शरीर विच मिलदा जा रहा है। कदे मन च वासना नहीं कीती कि मैनू रोटी मिल जाए कपड़ा मिल जाए मकान मिल जाए। महाराज शरीर विच रह रहा परालब्ध करके जदों तक है उदों तक रहना पैणा है। ਤੇ ਜੋ ਕੁਝ ਵੀ ਮੈਨੂੰ ਚਾਹੀਦਾ ਨਿਰਯਤਨ ਹੀ ਸਭ ਕੁਝ ਪ੍ਰਾਪਤ ਹੋ ਰਿਹਾ ਹੈ।
ਪਾਏ ਪਦਾਰਥ ਹਰਕ ਨਾ ਪਾਨਾ ਬਿਨ ਸਕੇ ਕਛ ਸ਼ੋਕ ਨਾ ਮਾਨਾ।
ਮਹਾਰਾਜ ਕੋਈ ਪਦਾਰਥ ਮਿਲ ਜਾਏ ਤੇ ਪਦਾਰਥ ਨੂੰ ਪ੍ਰਾਪਤ ਕਰਕੇ ਮਨ ਚ ਖੁਸ਼ੀ ਨਹੀਂ ਹੁੰਦੀ ਤੇ ਗਰੀਬਨਵਾਜ ਜੇ ਕੋਈ ਪਦਾਰਥ ਬਿਨਸ ਜਾਂਦਾ ਤੇ ਕਿਸੇ ਪਦਾਰਥ ਦੇ ਬਿਨਸਦਿਆਂ ਮੇਰੇ ਮਨ ਚ ਸ਼ੋਕ ਨਹੀਂ ਲੱਗਦਾ।
ਬਾਂਚਿਤ ਆਪ ਕਰੈ ਨੈ ਕੋਏ ਹੋਤਾ ਜਾਇਤ ਹੋਏ।
ਮਹਾਰਾਜ ਮੈਂ ਕਦੇ ਬਾਂਛਾ ਨਹੀਂ ਕੀਤੀ, ਇੱਛਾ ਨਹੀਂ ਕੀਤੀ ਆਪਣੇ ਮਨ ਵਿਚ, ਜੋ ਸਹਿਜੇ ਸੁਤੇ ਸਿੱਧ ਹੋ ਰਿਹਾ ਉਹਦੇ ਵਿਚ ਮੈਂ ਰਹਿੰਦਾ ਹਾਂ, ਉਹਦੇ ਵਿਚ ਰਾਜ਼ੀ ਰਹਿੰਦਾ ਹਾਂ, ਉਸੇ ਰਜ਼ਾ ਦੇ ਵਿਚ ਰਾਜ਼ੀ ਰਹਿੰਦਾ ਜੋ ਸਹਿਜੇ ਸੁਤੇ ਸਿੱਧ ਹੋ ਰਿਹਾ।
ਸਗਰੋ ਜਗ ਮਿੱਥਿਆ ਜਵ ਜਾਨਾ ਮੂਲ ਹਾਨ ਤੇ ਵਾਸ਼ਨ ਹਾਨਾ।
ਜਦੋਂ ਸਾਰਾ ਜਗ ਹੀ ਮੈਂ ਮਿੱਥਿਆ ਸਮਝ ਲਿਆ ਕਿ ਸਾਰਾ ਸੰਸਾਰ ਹੀ ਮਿੱਥਿਆ ਹੈ ਤੇ ਫਿਰ ਮਹਾਰਾਜ ਵਾਸ਼ਨਾਵਾਂ ਦਾ ਮੂਲ ਹੀ ਮੈਂ ਖਤਮ ਕਰ ਦਿੱਤਾ ਤੇ ਵਾਸ਼ਨਾ ਕਿੱਥੇ ਪੈਦਾ ਹੋਣੀ ਸੀ, ਫਿਰ ਵਾਸ਼ਨਾ ਕਿੱਥੋਂ ਜਨਮ ਲੈਣੀ ਸੀ। ਮਹਾਰਾਜ ਵਾਸ਼ਨਾ ਇਸ ਕਰਕੇ ਨਹੀਂ ਰਹੀ ਕਿਉਂਕਿ ਜਿਹੜਾ ਵਾਸ਼ਨਾਵਾਂ ਦਾ ਮੂਲ ਇਹ ਜਗਤ ਹੈ, ਮੈਂ ਇਸ ਜਗਤ ਨੂੰ ਹੀ ਮਿੱਥਿਆ ਕਰਕੇ ਜਾਣ ਲਿਆ ਹੈ।
ਆਨੰਦ ਆਤਮਾ ਕਹਿਓ ਨ ਜਾਏ ਗੁਰੂ ਪਨਿਓ ਗੂੰਗੇ ਮਿੱਥਿਆਏ।
ਮਹਾਰਾਜ ਜਿਹੜਾ ਆਤਮਾ ਦਾ ਆਨੰਦ ਜਿੱਥੇ ਮੈਂ ਹੁਣ ਟਿਕਿਆ ਹੋਇਆ ਉਹਦਾ ਆਨੰਦ ਕਿਹਾ ਨਹੀਂ ਜਾ ਸਕਦਾ, ਉਹ ਇਸ ਤਰ੍ਹਾਂ ਦਾ ਹੈ ਜਿਵੇਂ ਗੂੰਗਾ ਬੰਦਾ ਮਠਿਆਈ ਖਾ ਕੇ ਉਹਦਾ ਰਸ ਨਹੀਂ ਦੱਸ ਸਕਦਾ। ਗੂੰਗਾ ਮਠਿਆਈ ਖਾ ਕੇ ਕਹਿ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਮਹਾਰਾਜ ਇਸ ਤਰ੍ਹਾਂ ਦੀ ਅਵਸਥਾ ਆਤਮਾ ਦੇ ਆਨੰਦ ਦੀ ਬਣੀ ਹੈ ਜਿਹੜਾ ਆਨੰਦ ਮੈਂ ਆਪਣੀ ਜ਼ੁਬਾਨ ਤੋਂ ਬਿਆਨ ਕਰਕੇ ਨਹੀਂ ਦੱਸ ਸਕਦਾ।
ਜਿਸ ਪਰ ਕਿਰਪਾ ਆਪ ਕੀ ਹੋਵੇ ਹਉ ਮੈਂ ਮਲ ਗੁਰਮਤਿ ਜਲ ਧੋਵੇ।
ਮਹਾਰਾਜ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੁੰਦੀ ਹੈ ਉਨ੍ਹਾਂ ਦੇ ਅੰਦਰ ਦੀ ਹਉਮੈ ਦੀ ਮੈਲ ਗੁਰਮਤਿ ਦੇ ਜਲ ਨਾਲ ਧੋਤੀ ਜਾਂਦੀ ਹੈ, ਉਨ੍ਹਾਂ ਦੇ ਅੰਦਰੋਂ ਹਉਮੈ ਦੀ ਮੈਲ ਨਿਵਿਰਤ ਹੁੰਦੀ ਜਿਨ੍ਹਾਂ ਨੂੰ ਤੁਸੀਂ ਕਿਰਪਾ ਕਰਕੇ ਗੁਰਮਤਿ ਦਾ ਦਾਨ ਬਖਸ਼ਦੇ ਹੋ। ਗੁਰਮਤਿ ਦੇ ਜਲ ਦੀ ਕਲਾ ਜਦੋਂ ਵਰਤਦੀ ਤੇ ਹਉਮੈ ਦੀ ਮੈਲ ਨਿਵਿਰਤ ਹੋ ਜਾਂਦੀ ਹੈ।
ਸੁਣ ਗੁਰ ਧਨਿਓ ਤਨ ਚੁੰਮ ਕਰਨੇ ਆਪ ਤਰੇ ਤਾਰੋ ਸਮ ਤਰਨੇ।
ਮਹਾਰਾਜ ਜੀ ਸੁਣ ਕੇ ਕਹਿਣ ਲੱਗੇ ਸਾਈ ਜੀ ਤੁਸੀਂ ਧਨ ਹੋ, ਸਾਈ ਜੀ ਤੁਸੀਂ ਧਨ ਹੋ, ਤੁਸੀਂ ਆਪ ਤਰ ਗਏ ਹੋ ਤੇ ਜਿਵੇਂ ਬੇੜੀ ਆਪ ਤਰਦੀ ਹੈ ਤੇ ਹੋਰਨਾਂ ਨੂੰ ਵੀ ਤਾਰਦੀ ਹੈ, ਏਦਾਂ ਤੁਸੀਂ ਆਪ ਤਰ ਗਏ ਹੋ ਤੇ ਹੋਰਾਂ ਨੂੰ ਵੀ ਤਾਰਨ ਵਾਲੇ ਹੋ ਰਹੇ ਹੋ।
ਇਮ ਆਪਸ ਮੈਂ ਕਰ ਸੰਬਾਦੂ ਦਰਸ਼ਨ ਦੇਚ ਲੇਤ ਹੈ ਲਾਦੂ।
ਸਾਈ ਮੀਆਂ ਮੀਰ ਜੀ ਨਾਲ ਸਤਿਗੁਰਾਂ ਨੇ ਆਪਸ ਚ ਸੰਵਾਦ ਕੀਤਾ, ਦਰਸ਼ਨ ਦਿੱਤੇ ਤੇ ਦਰਸ਼ਨ ਲਏ ਹਨ।
ਚਾਰ ਘੜੀ ਬੈਠੇ ਤੇਰੇ ਪਰਮ ਪ੍ਰੇਮ ਬਜ ਸੁਨ ਪੁਨ ਕਹੇ।
ਚਾਰ ਘੜੀਆਂ ਤੱਕ ਛੇਵੇਂ ਪਾਤਸ਼ਾਹ ਸਾਈ ਮੀਆਂ ਮੀਰ ਜੀ ਕੋਲ ਬੈਠੇ ਰਹੇ, ਵਚਨ ਬਿਲਾਸ ਹੁੰਦੇ ਰਹੇ, ਬੜਾ ਸੁਖ ਮਿਲਿਆ, ਬੜਾ ਆਨੰਦ ਪ੍ਰਾਪਤ ਹੋਇਆ।
ਉੱਥੇ ਬੋਲ ਸ਼੍ਰੀ ਹਰਗੋਬਿੰਦ ਚਲਿਓ ਸਾਈ ਪੀਰ ਬਿਲੰਦੰਗ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਠ ਕੇ ਵਿਦਾ ਹੋ ਕੇ ਚੱਲੇ ਤੇ ਸਾਈ ਮੀਆਂ ਮੀਰ ਜੀ ਨਾਲ ਹੀ ਉੱਠ ਕੇ ਸਤਿਗੁਰਾਂ ਦੇ ਨਾਲ ਬਾਹਰ ਨੂੰ ਚੱਲ ਕੇ ਆਏ।
ਆਦਰੇਤ ਆਏ ਕਰ ਸਾਥ ਲਗੇ ਅਰੂਡਨ ਹੈ ਪਰਨਾਥ।
ਆਦਰ ਕਰਕੇ ਸਾਈ ਮੀਆਂ ਮੀਰ ਜੀ ਸਤਿਗੁਰਾਂ ਦੇ ਨਾਲ ਆਏ ਤੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਸਵਾਰ ਹੋਣ ਲੱਗੇ ਰਕਾਬ ਚ ਪੈਰ ਪਾ ਕੇ,
ਬਰਜ ਦਾਸ ਕੋ ਪਹੁੰਚੀ ਸ਼ਿਤਾਬ ਜੁਗ ਹਾਥਨ ਸੋ ਗਈ ਰਕਾਬ।
ਸਤਿਗੁਰਾਂ ਦਾ ਸੇਵਾਦਾਰ ਰਕਾਬ ਫੜਦਾ ਸੀ, ਅੱਜ ਸਾਈ ਮੀਆਂ ਮੀਰ ਜੀ ਨੇ ਸੇਵਾਦਾਰ ਨੂੰ ਵਰਜ ਕੇ ਪਰੇ ਕਰ ਦਿੱਤਾ ਤੇ ਆਪ ਜਾ ਕੇ ਦੋਹਾਂ ਹੱਥਾਂ ਨਾਲ ਰਕਾਬ ਫੜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚਰਨ ਰਕਾਬ ਚ ਟਿਕਵਾ ਕੇ ਸਤਿਗੁਰੂ ਜੀ ਨੂੰ ਮਹਾਰਾਜ ਜੀ ਨੂੰ ਘੋੜੇ ਤੇ ਸਵਾਰ ਕੀਤਾ ਹੈ।
ਸ੍ਰੀ ਗੁਰੂ ਹਰਗੋਬਿੰਦ ਚੜਾਏ ਫਿਰ ਪੀਰ ਜੀ ਸਿੰਘ
ਘੋੜੇ ਤੇ ਚੜਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਬੈਠ ਕੇ ਕਹਿੰਦੇ ਸਾਈ ਜੀ ਤੁਸੀਂ ਹੁਣ ਸਾਡੇ ਪਿੱਛੇ ਨਾ ਆਓ, ਆਪ ਦੀ ਕਿਰਪਾ ਕਰੋ, ਇੱਥੇ ਹੀ ਨਿਵਾਸ ਕਰੋ, ਆਪ ਜੀ ਆਪਣੇ ਆਸਣ ਤੇ ਟਿਕਣਾ ਕਰੋ।
ਬਹੁਤ ਤਕਲੀਫ ਆਪ ਕੋਈ ਨਮਰੀ ਧੀਰ ਖਿਮਾ ਬੋਝੋਈ।
ਸਾਈ ਜੀ ਤੁਹਾਨੂੰ ਬੜੀ ਤਕਲੀਫ ਕਰਨੀ ਪਈ ਹੈ, ਇੰਨੀ ਉਮਰ ਵਿਚ ਬਿਰਧ ਅਵਸਥਾ ਵਿਚ ਆਪ ਬਾਹਰ ਚੱਲ ਕੇ ਆਏ ਹੋ ਤੇ ਇੰਨੀ ਤਕਲੀਫ ਆਪ ਜੀ ਨੇ ਝੱਲੀ ਆ, ਇੰਨੀ ਨਿਮਰਤਾ ਤੇ ਛਿਵਾ ਤੁਹਾਡੇ ਅੰਦਰ ਅਸੀਂ ਵੇਖੀ ਹੈ ਸਾਈ ਜੀ, ਆਪ ਜੀ ਕਿਰਪਾ ਕਰਕੇ ਹੁਣ ਆਪਣੇ ਆਸਣ ਤੇ ਨਿਵਾਸ ਕਰੋ ਤੇ ਸਾਨੂੰ ਛੁੱਟੀਆਂ ਦਿਓ, ਅਸੀਂ ਚਾਲੇ ਪਾਈਏ।
ਮਾਨ ਬਚਨ ਕੋ ਤੈ ਪਾਠਾਂਡੂ ਤੇ ਕੈ ਸਰੂਪ ਪ੍ਰੇਮ ਕਰ ਬਾਦੂ।
ਸਤਿਗੁਰਾਂ ਦਾ ਬਚਨ ਮੰਨ ਕੇ ਸਾਈ ਜੀ ਉਥੇ ਹੀ ਖਲੋ ਗਏ ਮੀਆਂ ਮੀਰ ਜੀ, ਜਿਨ੍ਹਾਂ ਦੇ ਹਿਰਦੇ ਚ ਸਤਿਗੁਰਾਂ ਦਾ ਬੜਾ ਪ੍ਰੇਮ ਹੈ, ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਗੂੜਾ ਪ੍ਰੇਮ ਹਿਰਦੇ ਚ ਚੜ ਰਿਹਾ।
ਨਮਨ ਪਰਸਪਰ ਰਹਿ ਕਰ ਚੱਲੇ ਰਹੇ ਪੀਰ ਜੀ ਤਿਸ ਥਲ ਖੱਲੇ।
ਔਰ ਏਦਾਂ ਵਿਨਿਮਰ ਹੋ ਕੇ ਨਮਸਕਾਰ ਕਰਕੇ ਸਤਿਗੁਰਾਂ ਤੋਂ ਚਲੇ ਗਏ ਸਾਈ ਮੀਆਂ ਮੀਰ ਜੀ, ਆਸਣ ਤੇ ਚਲੇ ਗਏ। ਰਿਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਨੂੰ ਆਪਣੇ ਡੇਰੇ ਨੂੰ ਵਾਪਸ ਆ ਗਏ।
ਸਤਿਗੁਰ ਜਾਏ ਬਿਰਾਜੇ ਡੇਰੇ ਸੋਦਰ ਸੰਧਿਆ ਕਰ ਤਿਸ ਬੇਰੇ।
ਸੰਧਿਆ ਦਾ ਸਮਾਂ ਹੋ ਚੁੱਕਾ ਸੀ, ਸਤਿਗੁਰੂ ਜੀ ਡੇਰੇ ਤੇ ਆਏ, ਸੋਦਰ ਦੀ ਚੌਂਕੀ ਦਾ ਕੀਰਤਨ ਹੋਇਆ, ਰਹਿ ਰਾਜ ਸਾਹਿਬ ਜੀ ਦੇ ਸ਼ਾਮ ਦੇ ਸਮੇਂ ਜਾਪ ਹੋਏ। ਮਹਾਰਾਜ ਜੀ ਨੇ ਦੀਵਾਨ ਚ ਬੈਠ ਕੇ ਸੋਦਰ ਸੁਣੀ ਹੈ।
ਕੀਨ ਜਥਾ ਰਚ ਖਾਨ ਰੂਪਾਨਾ ਸੁਭ ਜਿਥਾ ਸੁਖ ਸੇਜ ਮਾਨਾ।
ਸਮਾਂ ਹੋਇਆ, ਲੰਗਰ ਪ੍ਰਸ਼ਾਦਾ ਸਤਿਗੁਰੂ ਜੀ ਨੇ ਛਕਿਆ ਤੇ ਛਕ ਕੇ ਆਪਣੇ ਆਸਣ ਤੇ ਬਿਰਾਜੇ ਨੇ।
ਜਬ ਗੁਰ ਗਏ ਤੀਰ ਕੇ ਤੀਰ ਗਨ ਤੁਰਕਨ ਕੀ ਸਲ ਪੀੜ।
ਜਦੋਂ ਸਤਿਗੁਰੂ ਜੀ ਸਾਈ ਮੀਆਂ ਮੀਰ ਜੀ ਕੋਲ ਗਏ ਸੀ, ਉਥੇ ਸਾਈ ਜੀ ਕੋਲ ਬੜੀ ਭੀੜ ਸੀ ਮੁਸਲਮਾਨਾਂ ਦੀ, ਕਿਉਂਕਿ ਮੁਸਲਮਾਨਾਂ ਦੇ ਪੀਰ ਸੀ, ਬਹੁਤ ਸਾਰੇ ਮੁਸਲਮਾਨ ਸਿਪਾਹੀ ਅਹਿਲਕਾਰ ਅਫਸਰ ਉਸ ਵੇਲੇ ਸਾਈ ਮੀਆਂ ਮੀਰ ਜੀ ਦੇ ਕੋਲ ਖਲੋਤੇ ਸੀ ਜਦੋਂ ਛੇਵੇਂ ਪਾਤਸ਼ਾਹ ਆਏ ਸਨ।
ਦੇਖ ਚੰਬਾ ਸਭ ਨੇ ਮਾਨਿਓ ਇਹ ਕਿਆ ਕਰਮ ਪੀਰ ਜੀ ਥਾਨਿਓ।
ਜਿੰਨੇ ਮੁਸਲਮਾਨ ਸੀ ਵੇਖ ਕੇ ਬੜੇ ਹੈਰਾਨ ਹੋਏ, ਬੜੇ ਅਚੰਭਤ ਹੋਏ ਕਿ ਸਾਈ ਮੀਆਂ ਮੀਰ ਜੀ ਨੇ ਇਹ ਕੀ ਕੀਤਾ, ਮੁਸਲਮਾਨ ਹੋ ਕੇ ਹਿੰਦੂਆਂ ਦੇ ਪੀਰ ਅੱਗੇ ਮੱਥਾ ਟੇਕਿਆ, ਸਿੱਖਾਂ ਦੇ ਗੁਰੂ ਅੱਗੇ ਮੱਥਾ ਟੇਕਿਆ। ਕਹਿੰਦੇ ਇਸ ਤਰ੍ਹਾਂ ਉਸ ਵੇਲੇ ਜਿੰਨੇ ਮੁਸਲਮਾਨ ਸੀ ਉਹ ਬੜੇ ਹੈਰਾਨ ਹੋਏ, ਬੜੇ ਅਚੰਭਤ ਹੋਏ।
ਸਭ ਕੇ ਬੀਚ ਵਿਸਾਲ ਪਨੰਤੇ ਸਰਬ ਆਏ ਕਰ ਨਮਰ ਹੋਵੰਤੇ।
ਮੁਸਲਮਾਨ ਆਪਸ ਵਿਚ ਗੱਲਾਂ ਕਰਦੇ ਇਕ ਦੂਜੇ ਨੂੰ, ਕਹਿੰਦੇ ਜੀ ਅਸੀਂ ਤਾਂ ਸਾਈ ਮੀਆਂ ਮੀਰ ਜੀ ਨੂੰ ਬੜਾ ਵੱਡਾ ਸਮਝਦੇ ਆਂ, ਵੀ ਇਹ ਬੜੇ ਵੱਡੇ ਨੇ ਸਾਰਿਆਂ ਵਿਚ, ਮੁਸਲਮਾਨਾਂ ਵਿਚ ਸਭ ਤੋਂ ਵੱਡੇ ਨੇ, ਸਾਰੇ ਆ ਕੇ ਇਨ੍ਹਾਂ ਅੱਗੇ ਝੁਕਦੇ ਨੇ, ਸਭ ਆ ਕੇ ਇਨ੍ਹਾਂ ਨੂੰ ਨਮਸਕਾਰਾਂ ਕਰਦੇ ਨੇ।
ਇਹ ਚੱਲ ਗਏ ਆਪ ਉਠ ਕਰਕੇ ਹਿੰਦੂ ਕੋ ਆਦਰ ਚਿਤ ਧਰ ਕੇ।
ਇਨ੍ਹਾਂ ਨੂੰ ਸਭ ਤੋਂ ਵੱਡਾ ਸਮਝਦੇ ਆ, ਪਰ ਇਨ੍ਹਾਂ ਨੇ ਅੱਜ ਵੇਖੋ ਕਿਹੋ ਜਿਹਾ ਕੰਮ ਕੀਤਾ ਕਿ ਹਿੰਦੂਆਂ ਦਾ ਪੀਰ ਆ ਰਿਹਾ ਸੀ, ਸਿੱਖਾਂ ਦਾ ਗੁਰੂ ਚੱਲ ਕੇ ਆ ਰਿਹਾ ਸੀ, ਤੇ ਉਸ ਵਕਤ ਇਹਨੇ ਆਪ ਚੱਲ ਕੇ ਅੱਗੇ ਜਾ ਕੇ ਸਾਈ ਮੀਆਂ ਮੀਰ ਜੀ ਨੇ ਉਨ੍ਹਾਂ ਦਾ ਆਦਰ ਕੀਤਾ, ਉਨ੍ਹਾਂ ਦਾ ਸਤਿਕਾਰ ਕੀਤਾ।
ਬੌਰ ਬੰਦਨਾ ਕੀ ਨੀ ਜਾਏ ਹੱਥ ਕਾਬ ਗਈ ਚੱਲ ਆਏ।
ਉਨ੍ਹਾਂ ਨੂੰ ਜਾ ਕੇ ਮੱਥਾ ਟੇਕਿਆ, ਜਦੋਂ ਘੋੜੇ ਤੋਂ ਉਤਰਨ ਲੱਗੇ ਇੱਥੇ ਹੀ ਬਸ ਨਹੀਂ, ਉਨ੍ਹਾਂ ਦੇ ਚਰਨਾਂ ਦੀ ਜਿਹੜੀ ਰਕਾਬ ਸੀ ਉਹ ਰਕਾਬ ਆਪਣੇ ਹੱਥਾਂ ਵਿਚ ਫੜ ਕੇ ਉਨ੍ਹਾਂ ਨੂੰ ਘੋੜੇ ਤੋਂ ਥੱਲੇ ਉਤਾਰਿਆ।
ਹਾਏ ਤੇ ਸਾਦਰ ਤਰੇ ਉਤਾਰਿਓ ਆਪਣ ਥਾਨ ਕਰ ਧਰੇ ਪਧਾਰਿਓ।
ਘੋੜੇ ਤੋਂ ਉਤਰ ਕੇ ਬੜੇ ਸਤਿਕਾਰ ਨਾਲ ਉਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਨਾਲ ਲੈ ਕੇ ਸਾਈ ਮੀਆਂ ਮੀਰ ਜੀ ਆਪਣੇ ਆਸਣ ਤੇ ਗਏ। ਉਨ੍ਹਾਂ ਨੂੰ ਉੱਚੇ ਥਾਂ ਤੇ ਬਿਠਾ ਕੇ ਆਪ ਥੱਲੇ ਨੀਵੇਂ ਥਾਂ ਤੇ ਬੈਠੇ ਸਨ।
ਬਦ ਪੀਰਨ ਕੇ ਪੀਰ ਕਹੰਤੇ ਸਭ ਉਮਰਾਵਨ ਖਾਨ ਮਨੰਤੇ।
ਅਸੀਂ ਤਾਂ ਇਨ੍ਹਾਂ ਨੂੰ ਵੱਡਾ ਪੀਰਾਂ ਦਾ ਪੀਰ ਸਮਝਦੇ ਆਂ, ਸਭ ਪੀਰਾਂ ਵਿਚੋਂ ਇਹ ਪੀਰ ਕਹਾਉਂਦੇ ਨੇ, ਸਾਰੇ ਉਮਰਾਵ ਸਾਰੇ ਮੁਸਲਮਾਨ ਖਾਨ ਆ ਕੇ ਇਨ੍ਹਾਂ ਨੂੰ ਮੰਨਦੇ ਨੇ, ਇਨ੍ਹਾਂ ਨੂੰ ਆ ਕੇ ਪੂਜਦੇ ਨੇ।
ਅਸ਼ਟ ਦਿਵਸ ਮੈਂ ਆਵਤ ਸ਼ਾਹੂ ਕਰ ਬੰਧਨ ਬੈਠਤ ਹੈ ਪਾਓ।
ਇਥੋਂ ਤੱਕ ਕਿ ਹਰ ਅੱਠ ਦਿਨਾਂ ਦੇ ਵਿਚ ਹਫ਼ਤੇ ਵਿਚ ਇਕ ਵਾਰ ਬਾਦਸ਼ਾਹ ਹਜ਼ਰਤ ਆਪ ਚੱਲ ਕੇ ਇਨ੍ਹਾਂ ਦੇ ਦਰਸ਼ਨ ਕਰਨ ਆਉਂਦਾ, ਬਾਦਸ਼ਾਹ ਸ਼ਾਹਜਹਾਂ ਹਫ਼ਤੇ ਵਿਚ ਇਕ ਵਾਰ ਬਾਦਸ਼ਾਹ ਖੁਦ ਆਪ ਆ ਕੇ ਇਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ।
ਅਪਰ ਪੀਰ ਇਸ ਕੇ ਡਿਗ ਆਵੇ ਜਾਨੈ ਕਮਲ ਸੀਸ ਨਿਵਾਵੇ।
ਹੋਰ ਵੀ ਬਹੁਤ ਸਾਰੇ ਪੀਰ ਇਨ੍ਹਾਂ ਦੇ ਕੋਲ ਚੱਲ ਕੇ ਆਉਂਦੇ ਨੇ, ਸਾਈ ਮੀਆਂ ਮੀਰ ਨੂੰ ਕਾਮਲ ਸਮਝ ਕੇ ਇਹਦੇ ਚਰਨਾਂ ਵਿਚ ਆ ਕੇ ਆਪਣਾ ਸੀਸ ਝੁਕਾਉਂਦੇ ਹਨ।
ਇਹ ਹਿੰਦੂ ਆਗੇ ਨਿਵ ਚੱਲਿਓ ਨਿਜ ਤੇ ਬੜੋ ਗਿਆਨ ਕਰ ਮਿਲਿਓ।
ਇਨ੍ਹਾਂ ਨੇ ਅੱਜ ਉਲਟਾ ਕੰਮ ਕੀਤਾ, ਇਕ ਹਿੰਦੂ ਅੱਗੇ ਜਾ ਕੇ ਨਿਮ ਗਏ ਨੇ, ਸਿੱਖਾਂ ਦੇ ਗੁਰੂ ਅੱਗੇ ਜਾ ਕੇ ਨਿਮ ਗਏ ਨੇ, ਔਰ ਉਹਨਾਂ ਨੂੰ ਆਪਣੇ ਤੋਂ ਵੀ ਵੱਡਾ ਜਾਣ ਕੇ ਉਹਨਾਂ ਦੇ ਚਰਨਾਂ ਤੇ ਇਹਨਾਂ ਨੇ ਮੱਥਾ ਟੇਕਿਆ। ਇਹ ਉਲਟੀ ਗੱਲ ਸਾਡੇ ਸਮਝ ਵਿਚ ਨਹੀਂ ਪਈ।
ਇਮ ਸਗਰੇ ਤੁਰਕਨ ਮੈਂ ਹੋਈ ਕਯੋ ਸ਼ਾਤਿਗ ਗਮਨਿਓ ਕੋਏ।
ਤੁਰਕਾਂ ਵਿਚ ਬੜੀ ਚਰਚਾ ਚੱਲ ਪਈ। ਸਾਈ ਮੀਆਂ ਮੀਰ ਜੀ ਨੇ ਇਕ ਹਿੰਦੂਆਂ ਦੇ ਗੁਰੂ ਦਾ ਇੰਨਾ ਸਤਿਕਾਰ ਕੀਤਾ। ਉਸ ਵੇਲੇ ਚਰਚਾ ਚੱਲ ਪਈ ਤੁਰਕਾਂ ਵਿਚ ਤੇ ਗੱਲ ਬਾਦਸ਼ਾਹ ਸ਼ਾਹਜਹਾਨ ਕੋਲ ਵੀ ਕਿਸੇ ਨੇ ਜਾ ਕੇ ਕੀਤੀ।
ਸਰਬ ਸਭਾ ਨੇ ਬੁਰਾ ਮਨਾਨਾ ਸ਼ਾਹਜਹਾਂ ਸੁਣ ਕਰ ਤਿੰਨ ਕਾਨਾ।
ਸਾਰੀ ਸਭਾ ਜਿਹੜੀ ਬਾਦਸ਼ਾਹ ਦੀ ਸੀ ਉਹਨਾਂ ਨੇ ਬੜਾ ਬੁਰਾ ਮਨਾਇਆ। ਕਹਿੰਦੇ ਤਾਂ ਬੜੀ ਮਾੜੀ ਗੱਲ ਹੋਈ, ਸਿੱਖਾਂ ਦੇ ਗੁਰੂ ਹਿੰਦੂਆਂ ਦੇ ਪੀਰ ਅੱਗੇ ਜਾ ਕੇ ਮੱਥਾ ਟੇਕਿਆ, ਸਾਈ ਮੀਆਂ ਮੀਰ ਨੇ ਏਡਾ ਵੱਡਾ ਪੀਰ ਹੋਵੇ ਸਾਡਾ। ਕਹਿੰਦੇ ਬਾਦਸ਼ਾਹ ਸ਼ਾਹਜਹਾਨ ਨੇ ਵੀ ਇਸ ਗੱਲ ਦਾ ਬੁਰਾ ਮਨਾਇਆ।
ਕਯੋ ਸਮਨ ਸਹਿ ਅਬ ਕੇ ਚੱਲੈ ਬੂਝੈ ਸਕਲ ਬੈਠ ਜਬ ਮਿਲੈ।
ਉਸ ਵੇਲੇ ਬਾਦਸ਼ਾਹ ਬੋਲਿਆ, ਕਹਿੰਦਾ ਹੁਣ ਜਦੋਂ ਮੈਂ ਜਾਵਾਂਗਾ ਨਾ ਸਾਈ ਮੀਆਂ ਮੀਰ ਜੀ ਕੋਲ, ਤੇ ਉਹਨਾਂ ਕੋਲ ਜਾ ਕੇ ਕੋਲ ਬਹਿ ਕੇ ਉਹਨਾਂ ਨੂੰ ਪੁੱਛਾਂਗਾ ਵੀ ਉਹਨਾਂ ਨੇ ਐਸਾ ਕਿਉਂ ਕੀਤਾ, ਉਹਨਾਂ ਨੇ ਇਸ ਤਰ੍ਹਾਂ ਕਿਉਂ ਕੀਤਾ। ਮੈਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਪੁੱਛਾਂਗਾ।
ਜੋ ਨਿਤ ਸਾਥੇ ਹਮਾਰੇ ਰਹੇ ਆਮ ਜਾਨ ਕਰੇ ਜਿਮ ਕਹੇ।
ਔਰ ਜਿਹੜਾ ਸਾਡੇ ਦੇ ਸਾਡਾ ਨਿਤ ਸਾਥ ਕਰਦਾ, ਸਾਡੇ ਕੋਲ ਜਿਨ੍ਹਾਂ ਦਾ ਆਉਣਾ ਜਾਣਾ ਹੈ, ਉਹਦਾ ਇੰਨਾ ਸਤਿਕਾਰ ਸਾਈ ਮੀਆਂ ਮੀਰ ਨੇ ਕਿਉਂ ਕੀਤਾ ਹੈ।
ਸਦਾ ਰਹੇ ਹਮਰੇ ਅਨਸਾਰੇ ਐਸੋ ਹਰਗੋਬਿੰਦ ਹਿਤ ਧਾਰੇ।
ਗੁਰੂ ਹਰਗੋਬਿੰਦ ਸਾਹਿਬ ਤਾਂ ਸਾਡੇ ਅਨੁਸਾਰ ਹੋ ਕੇ ਰਹਿੰਦੇ ਨੇ। ਸ਼ਾਹਜਹਾਨ ਬਾਦਸ਼ਾਹ ਦੇ ਮਨ ਚ ਹਉਮੈ ਸੀ ਨਾ, ਕਹਿੰਦਾ ਉਹ ਤਾਂ ਸਾਡੇ ਅਨੁਸਾਰ ਹੋ ਕੇ ਰਹਿੰਦੇ ਨੇ, ਤੇ ਸਾਈ ਮੀਆਂ ਮੀਰ ਨੇ ਉਹਨਾਂ ਦਾ ਇੰਨਾ ਸਤਿਕਾਰ ਕੀਤਾ, ਇਹ ਚੰਗਾ ਨਹੀਂ ਕੀਤਾ।
ਮਾਨ ਨੀ ਬੜ ਪੀਰ ਹਮਾਰੇ ਜਿਸ ਕੋ ਮਨ ਤੁਰਕ ਹਜ਼ਾਰੇ।
ਸਾਈ ਮੀਆਂ ਮੀਰ ਜੀ ਜਿਹੜੇ ਸਾਡੇ ਪੀਰ ਨੇ, ਮੰਨਣ ਯੋਗ ਨੇ, ਜਿਨ੍ਹਾਂ ਨੂੰ ਹਜ਼ਾਰਾਂ ਮੁਸਲਮਾਨ ਆ ਕੇ ਪੂਜਦੇ ਤੇ ਮੱਥਾ ਟੇਕਦੇ ਨੇ।
ਇਹਨੋ ਅਦਰ ਕਿਮ ਕੀਨ ਮਹਾਨਾ ਹੋਰਾ ਪਇਓ ਸਕਲ ਤੁਰਕਾਨਾ।
ਗੁਰੂ ਜੀ ਨੂੰ ਮੱਥਾ ਕਿਉਂ ਟੇਕਿਆ, ਉਹਨਾਂ ਦੇ ਚਰਨਾਂ ਨੂੰ ਕਿਉਂ ਫੜਿਆ? ਇਹਦੇ ਨਾਲ ਸਾਈ ਮੀਆਂ ਮੀਰ ਜੀ ਨੇ ਸਾਰੇ ਮੁਸਲਮਾਨਾਂ ਨੂੰ ਹੌਲਾ ਕਰ ਦਿੱਤਾ। ਆਪ ਤਾਂ ਹੌਲੇ ਹੋਏ ਹੀ ਨੇ, ਇਹਨਾਂ ਨੇ ਸਾਰੇ ਮੁਸਲਮਾਨਾਂ ਨੂੰ ਹੌਲਾ ਕਰਕੇ ਰੱਖ
ਦਿੱਤਾ।
ਬਹੁਤ ਸਾਰੀਆਂ ਤਰਕਾਂ ਕੀਤੀਆਂ ਤੇ ਬਾਦਸ਼ਾਹ ਹਫ਼ਤੇ ਵਿਚ ਇਕ ਦਿਨ ਆਉਂਦਾ ਹੀ ਸੀ ਸਾਈ ਮੀਆਂ ਮੀਰ ਕੋਲ, ਅੱਜ ਵੀ ਆਇਆ। ਜਦੋਂ ਸਾਈ ਮੀਆਂ ਮੀਰ ਜੀ ਕੋਲ ਚੱਲ ਕੇ ਆਇਆ ਤੇ ਚੁਗਲਖੋਰ ਲੋਕਾਂ ਨੇ ਇਹਨੂੰ ਗੱਲ ਯਾਦ ਕਰਾਈ ਵੀ ਸਾਈ ਜੀ ਨੂੰ ਪੁੱਛੋ ਕਿ ਇਹਨਾਂ ਨੇ ਹਿੰਦੂਆਂ ਦੇ ਗੁਰੂ ਨੂੰ ਪੈਰਾਂ ਦੇ ਵਿਚ ਮੱਥਾ ਕਿਉਂ ਟੇਕਿਆ, ਉਹਨਾਂ ਦੇ ਚਰਨ ਕਿਉਂ ਪਕੜ ਕੇ ਉਹਨਾਂ ਦਾ ਸਤਿਕਾਰ ਕੀਤਾ ਹੈ।
ਗਨ ਉਮਰਾਵਨ ਕੀ ਸਭ ਸੰਗ ਪੀਰ ਪਹੁੰਚੇ ਮੀਆਂ ਮੀਰ ਕੇ ਤੀਰ।
ਸਾਰੇ ਉਮਰਾਵਾਂ ਦੀ ਭੀੜ ਸੀ, ਬਾਦਸ਼ਾਹ ਸ਼ਾਹਜਹਾਨ ਦੇ ਨਾਲੇ ਚੱਲ ਕੇ ਸਾਈ ਮੀਆਂ ਮੀਰ ਜੀ ਕੋਲ ਆਏ ਨੇ।
ਹੱਥ ਜੋੜ ਬੰਧਨ ਕਰਕੇ ਬੈਠੇ ਸ਼ਾਹ ਜਾਂ ਮਦ ਭਰਕੇ।
ਜੋੜ ਕੇ ਨੇ ਵੰਦਨਾ ਕੀਤੀ ਤੇ ਬੜੀ ਖੁਸ਼ੀ ਦੇ ਨਾਲ ਸਾਈ ਮੀਆਂ ਮੀਰ ਜੀ ਦੇ ਕੋਲ ਚਰਨਾਂ ਚ ਬੈਠ ਗਿਆ ਬਾਦਸ਼ਾਹ।
ਬੂਝਤ ਪਏ ਮਿਲੇ ਗੁਰ ਹਿੰਦ ਨਾਮ ਜਿਨੋ ਹੀ ਹਰ ਗੋਬਿੰਦ।
ਪੁੱਛਣ ਲੱਗਾ ਸਾਈ ਮੀਆਂ ਮੀਰ ਜੀ ਨੂੰ, ਕਹਿੰਦਾ ਪੀਰ ਜੀ ਹਿੰਦੂਆਂ ਦੇ ਜਿਹੜੇ ਗੁਰੂ ਨੇ ਉਹ ਜਿਨ੍ਹਾਂ ਦਾ ਨਾਮ ਸ੍ਰੀ ਹਰਗੋਬਿੰਦ ਸਾਹਿਬ ਹੈ, ਹਿੰਦੂਆਂ ਦੇ ਉਹ ਪੀਰ ਨੇ, ਉਹ ਆਪ ਜੀ ਨੂੰ ਆ ਕੇ ਮਿਲੇ ਸਨ।
ਆਪ ਅਦਾਇਬ ਏ ਤਕੀਨ ਸਭਨ ਕੇ ਮਨ ਸੰਸੈ ਪੀਨ।
ਉਹਨਾਂ ਦਾ ਇੰਨਾ ਅਦਬ ਕੀਤਾ, ਇੰਨਾ ਸਤਿਕਾਰ ਕੀਤਾ ਕਿ ਇਹ ਜਾਣ ਕੇ ਸਾਡੇ ਸਾਰੇ ਮੁਸਲਮਾਨ ਭਾਈਚਾਰੇ ਵਿਚ ਸਾਡੇ ਅੰਦਰ ਸੰਸਾ ਪੈ ਗਿਆ ਕਿ ਤੁਸੀਂ ਐਸਾ ਕਿਉਂ ਕੀਤਾ ਹੈ।
ਸੋ ਹਮਰੇ ਸਦੀ ਅਨਸਾਰੀ ਤੋਂ ਗਮਨੇ ਇਸ ਲੀਨ ਅਗਾਰੇ।
ਸਦਾ ਸਾਡੇ ਅਧੀਨ ਹੋ ਕੇ ਚੱਲਦੇ ਨੇ ਸਾਈ ਜੀ, ਤੁਸੀਂ ਉਹਨਾਂ ਨੂੰ ਅੱਗੇ ਜਾ ਕੇ ਲੈਣ ਗਏ ਸੀ, ਘਰੋਂ ਬਾਹਰ ਨਿਕਲ ਕੇ ਉਹਨਾਂ ਨੂੰ ਅੱਗੇ ਲੈਣ ਗਏ ਸੀ, ਇੰਨਾ ਸਤਿਕਾਰ ਤੁਸੀਂ ਉਹਨਾਂ ਦਾ ਕਿਉਂ ਕੀਤਾ ਹੈ?
ਕਰੈ ਬਾਦ ਸਗਰੋ ਤੁਰਕਾਨਾ ਹਮਰੇ ਟਿਗਲੇ ਜਾਏ ਬਖਾਨਾ।
ਸਾਰਾ ਤੁਰਕਾਨਾ ਇਸ ਗੱਲ ਦੀ ਚਰਚਾ ਕਰ ਰਿਹਾ ਹੈ ਔਰ ਲੋਕ ਜਾ ਕੇ ਮੇਰੇ ਕੋਲ ਸ਼ਿਕਾਇਤਾਂ ਕਰ ਰਹੇ ਨੇ ਤੁਹਾਡੀਆਂ, ਮੇਰੇ ਕੋਲ ਜਾ ਕੇ ਲੋਕ ਗੱਲਾਂ ਕਰ ਰਹੇ ਨੇ।
ਮੀਆਂ ਮੀਰ ਸੁਨੀ ਮਕਾਨਾ ਉੱਤਰ ਸਚਿਨ ਕੀਨ ਬਖਾਨਾ।
ਮੀਆਂ ਮੀਰ ਜੀ ਬੋਲੇ, ਉਸੇ ਵੇਲੇ ਬਾਦਸ਼ਾਹ ਸ਼ਾਹਜਹਾਨ ਨੂੰ ਜਵਾਬ ਦਿੱਤਾ ਇਹਦੀਆਂ ਗੱਲਾਂ ਦਾ, ਇਹਨੂੰ ਜਵਾਬ ਦੇ ਕੇ ਬੋਲੇ ਕਹਿਣ ਲੱਗੇ,
ਜੇ ਤਕ ਪੀਰ ਹੈ ਹਮ ਸਾਰੇ ਬਡੇ ਕੇ ਛੋਟੇ ਅਜ਼ਮਤ ਵਾਰੇ।
ਬਾਦਸ਼ਾਹ ਸੁਣ ਲੈ ਇਹ ਗੱਲ ਧਿਆਨ ਨਾਲ, ਜਿੰਨੇ ਸਾਡੇ ਵਰਗੇ ਪੀਰ ਨੇ, ਭਾਵੇਂ ਉਹ ਵੱਡੇ ਨੇ ਭਾਵੇਂ ਉਹ ਛੋਟੇ ਨੇ, ਅਜਮਤੀ ਸ਼ਕਤਾਂ ਸ਼ਕਤੀਆਂ ਵਾਲੇ ਨੇ, ਜਿੰਨੇ ਵੱਡੇ ਛੋਟੇ ਅਜਮਤੀ ਪੀਰ ਹਨ,
ਜਬ ਸਭ ਦਮ ਕਰਕੇ ਇੱਕ ਬਾਰ ਪਹੁੰਚੇ ਜੈ ਖੁਦਾਏ ਦਰਬਾਰ।
ਸਾਰੇ ਪੀਰ ਸਮਾਧੀ ਲਾ ਕੇ ਖੁਦਾ ਦੇ ਦਰਬਾਰ ਚ ਪਹੁੰਚਦੇ ਨੇ ਨਾ, ਮੇਰੇ ਵਰਗੇ ਜਾਂ ਹੋਰ ਵੱਡੇ ਛੋਟੇ ਜਿੰਨੇ ਪੀਰ ਨੇ, ਇਹ ਸਾਰੇ ਸਮਾਧੀ ਲਾ ਕੇ ਜਦੋਂ ਖੁਦਾ ਦੇ ਦਰਬਾਰ ਚ ਪਹੁੰਚਦੇ ਹਨ,
ਸਿਰੇ ਪੋਰ ਪਰ ਸਭ ਤੇ ਜਾਏ ਬੈਠੇ ਮੁਲਾ ਕੀ ਦਰਗਾਏ।
ਉੱਥੇ ਜਾ ਕੇ ਸਾਰੇ ਪੀਰ ਦਰਗਾਹ ਦੇ ਦਰਵਾਜੇ ਅੱਗੇ ਖਲੋ ਜਾਂਦੇ ਨੇ, ਕਿਸੇ ਨੂੰ ਇਜਾਜ਼ਤ ਨਹੀਂ ਹੁੰਦੀ ਅੰਦਰ ਜਾਣ ਦੀ, ਸਾਰੇ ਦਰਗਾਹ ਦੇ ਦਰਵਾਜੇ ਦੇ ਕੋਲ ਜਾ ਕੇ ਥਿਰ ਜਾਂਦੇ ਨੇ, ਮੌਲਾ ਦੀ ਖੁਦਾ ਦੀ ਦਰਗਾਹ ਦੇ ਮੂਹਰੇ ਜਾ ਕੇ ਸਾਰੇ ਟਿਕ ਜਾਂਦੇ ਨੇ।
ਕਿਤਕ ਸਮੇਂ ਜਬ ਤਾਂ ਬਿਤਾ ਮੈਂ ਅੰਤਰ ਤੇ ਤਬ ਇਹ ਚਲ ਆਵੇ।
ਉੱਥੇ ਕੁਝ ਸਮਾਂ ਖਲੋਤੇ ਰਹਿੰਦੇ ਆ ਦਰਵਾਜੇ ਦੇ ਉੱਤੇ, ਤੇ ਫਿਰ ਅੰਦਰੋਂ ਦਰਵਾਜਾ ਖੋਲ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਆਉਂਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਸ ਵਕਤ ਫਿਰ ਖੁਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪ ਉਹ ਦਰਵਾਜਾ ਖੋਲ ਕੇ ਬਾਹਰ ਸਾਡੀਆਂ ਪੁਕਾਰਾਂ ਸੁਣਨ ਲਈ ਆਉਂਦੇ ਨੇ।
ਉੱਪਰ ਪੋਲ ਦਰੀਚੀ ਸੁੰਦਰ ਤਾਂ ਆਏ ਬੈਠੇ ਮੇ ਅੰਦਰ।
ਖੁਦਾ ਦੇ ਦਰਵਾਜੇ ਦੇ ਉੱਤੇ ਇੱਕ ਬੜੀ ਸੋਹਣੀ ਬਾਰੀ ਲੱਗੀ ਹੋਈ ਹੈ, ਬਰੀਚੀ ਬਾਰੀ ਹੈ, ਉਹਦੇ ਵਿਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਜਾਂਦੇ ਹਨ।
ਜੋ ਜੋ ਕਾਲਜ ਜਿਸ ਜਿਸ ਹੋਤ ਦੇਖਤ ਅਰਜ ਕਰਤ ਨਿਜ ਸੋਏ।
ਜਿਹੜੇ ਜਿਹੜੇ ਪੀਰ ਦਾ ਜਿਹੜਾ ਜਿਹੜਾ ਕੰਮ ਹੁੰਦਾ ਹੈ, ਉਹ ਆਪਣੇ ਸਾਰੇ ਕੰਮ ਫਿਰ ਇਹਨਾਂ ਅੱਗੇ ਅਰਜ ਕਰਦੇ ਨੇ, ਮਹਾਰਾਜ ਜੀ ਸਾਡਾ ਇਹ ਕੰਮ ਹੈ, ਸਾਡਾ ਇਹ ਕਾਰਜ ਹੈ, ਏਦਾਂ ਉਹ ਸਾਰੇ ਪੀਰ ਇਹਨਾਂ ਅੱਗੇ ਬੇਨਤੀਆਂ ਕਰਦੇ ਨੇ।
ਬੰਦੇ ਹੱਥ ਬੰਦ ਨਾ ਕਰਕੇ ਪਦ ਅਰਬਿੰਦ ਸੁਪਰੀਮ ਨਿਹਰ ਕੇ।
ਫਿਰ ਸਾਰੇ ਇਹਨਾਂ ਨੂੰ ਹੀ ਮੱਥਾ ਟੇਕਦੇ ਨੇ ਉੱਥੇ, ਸਾਰੇ ਇਹਨਾਂ ਦੇ ਚਰਨਾਂ ਵਿਚ ਹੀ ਵੰਦਨਾ ਕਰਦੇ ਨੇ, ਇਹਨਾਂ ਦੇ ਨਾਲ ਪ੍ਰੇਮ ਭਾਵਨਾ ਸਹਿਤ ਮੱਥਾ ਟੇਕਦੇ ਨੇ।
ਸਭ ਕੋਲੇ ਸੰਸੈ ਤਿਸ ਠੋਰ ਪਾਕ ਖੁਦਾਏ ਇਹੀ ਕਹਿ ਔਰ।
ਜਿੰਨੇ ਪੀਰ ਹੁੰਦੇ ਨੇ ਨਾ ਮੇਰੇ ਵਰਗੇ ਛੋਟੇ ਵੱਡੇ ਸਾਰੇ, ਉਹਨਾਂ ਸਾਰਿਆਂ ਦੇ ਮਨ ਚ ਸੰਦੇਹ ਹੁੰਦਾ ਵੀ ਇਹੀ ਖੁਦਾ ਨੇ ਜਾਂ ਅੰਦਰ ਕੋਈ ਦੂਜਾ ਖੁਦਾ ਹੈ। ਸਾਰਿਆਂ ਦੇ ਮਨ ਚ ਸੰਦੇਹ ਹੁੰਦਾ ਕਿ ਇਹ ਆਪ ਹੀ ਖੁਦਾ ਨੇ ਜਾਂ ਅੰਦਰ ਕੋਈ ਦੂਸਰਾ ਖੁਦਾ ਹੈ।
ਇਸ ਮੂਰਤ ਕੋ ਦਰਸ਼ਨ ਕਰੇ ਅਪਰ ਨਹੀਂ ਕੋ ਦ੍ਰਿਸ਼ਟੀ ਪਰੇ।
ਸਾਨੂੰ ਸਿਰਫ ਇਹਨਾਂ ਦੀ ਮੂਰਤ ਦੇ ਦਰਸ਼ਨ ਹੁੰਦੇ ਨੇ, ਹੋਰ ਕੋਈ ਸਾਨੂੰ ਉੱਥੇ ਨਜ਼ਰ ਨਹੀਂ ਆਉਂਦਾ।
ਯਾ ਤੇ ਜਾਨਨ ਹਾਰ ਜੇ ਤਹਾ ਕੌਣ ਨਾ ਕਰੇ ਅਡਾਇਬ ਮਹਾ।
ਬਾਦਸ਼ਾਹ ਜਿਹੜੇ ਉਸ ਖੁਰਾ ਦੀ ਦਰਗਾਹ ਨੂੰ ਜਾਣਨ ਵਾਲੇ ਨੇ ਨਾ, ਉਹ ਇੱਥੇ ਉਹਨਾਂ ਦਾ ਸਤਿਕਾਰ ਕਿਉਂ ਨਾ ਕਰਨ, ਕਿਉਂ ਨਾ ਉਹਨਾਂ ਦਾ ਅਦਬ ਕਰਨ।
ਇਹੀ ਬੈਤ ਕਰਤੇ ਬਖਸ਼ੀਸ਼ ਕਿਸ ਕੀ ਕੇਤੋ ਪੁਜੈ ਨਰੀਸ।
ਇਹੀ ਉੱਥੇ ਬੈਠੇ ਸਾਰਿਆਂ ਤੇ ਬਖਸ਼ਿਸ਼ਾਂ ਕਰਦੇ ਨੇ, ਕੋਈ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ, ਕੋਈ ਇਹਨਾਂ ਦੇ ਬਰਾਬਰ ਨਹੀਂ ਪੁੱਜ ਸਕਦਾ। ਬਾਦਸ਼ਾਹ ਮੈਂ ਇਹਨਾਂ ਦਾ ਸਤਿਕਾਰ ਤਾਂ ਕੀਤਾ ਕਿਉਂਕਿ ਉੱਥੇ ਇਹ ਸਾਡੀਆਂ ਪੁਕਾਰਾਂ ਸੁਣਦੇ ਨੇ, ਇਹੀ ਖੁਦਾ ਨੇ, ਇਹੀ ਵਲੀ ਪੁਰਖ ਹਨ।
ਜਿਸ ਪਰ ਕਿਰਪਾ ਦ੍ਰਿਸ਼ਟੇ ਧਰੈ ਮਨ ਭਾਵਤ ਤਿਸ ਬਖਸ਼ਿਸ਼ ਕਰੈ।
ਜਿਨ੍ਹਾਂ ਤੇ ਆਪਣੀ ਕਿਰਪਾ ਦ੍ਰਿਸ਼ਟੀ ਧਰਦੇ ਨੇ, ਉਹਨਾਂ ਨੂੰ ਮਨ ਭਾਉਂਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ।
ਜਿਉਂ ਤਨ ਅਰਥੀ ਤੋਰ ਅਗਾਰੇ ਬਣੇ ਦੀਨ ਕੈ ਬਚਨ ਸਾਰੇ।
ਮੋਟੀ ਜੀ ਗੱਲ ਤੈਨੂੰ ਦੱਸਦੇ ਆ, ਜਿਵੇਂ ਕਿਸੇ ਨੂੰ ਪੈਸੇ ਦੀ ਲੋੜ ਹੋਵੇ ਤੇ ਤੇਰੇ ਅੱਗੇ ਦੀਨ ਹੁੰਦੇ ਨੇ ਆ ਕੇ, ਬਾਦਸ਼ਾਹ ਤੇਰੇ ਅੱਗੇ ਆ ਕੇ ਦੀਨ ਹੋ ਕੇ ਘਗਿਆ ਕੇ ਤੈਨੂੰ ਬੇਨਤੀਆਂ ਕਰਦੇ ਨੇ।
ਕਿਉਂ ਇਨ ਤੇ ਲੈ ਬੇਸ ਦਾਤ ਖਰੇ ਅਨੇਕ ਬ੍ਰਿੰਦ ਬਿਲ ਲਾਤ।
ਇਹਨਾਂ ਕੋਲੋਂ ਦਾਤਾਂ ਲੈਣ ਵਾਸਤੇ ਮੇਰੇ ਵਰਗੇ ਹਜ਼ਾਰਾਂ ਪੀਰ ਇਹਨਾਂ ਦੇ ਸਾਹਮਣੇ ਹੱਥ ਜੋੜ ਕੇ ਖਲੋਤੇ ਰਹਿੰਦੇ ਹਨ।
ਕਹੋ ਜਗ ਮੈਂ ਅਸਹਿ ਅਸਕੂਨ ਤੁਝ ਪਿਕ ਆਦਰ ਕਰੈ ਨ ਜੋਨ।
ਬਾਦਸ਼ਾਹ ਇਹ ਦੱਸ ਵੀ ਇਸ ਜਗਤ ਵਿਚ ਐਸਾ ਕੋਈ ਹੈ ਜਿਹੜਾ ਤੈਨੂੰ ਵੇਖ ਕੇ ਤੇਰਾ ਸਤਿਕਾਰ ਨਾ ਕਰੇ, ਸਾਰੇ ਤੇਰਾ ਸਤਿਕਾਰ ਕਰਦੇ ਨੇ। ਇਸ ਤਰ੍ਹਾਂ ਧਾਰਮਿਕ ਜਗਤ ਵਿਚ ਐਸਾ ਕੋਈ ਪੀਰ, ਐਸਾ ਕੋਈ ਮਹਾਂਪੁਰਖ, ਐਸਾ ਪੈਗੰਬਰ, ਐਸਾ ਔਲੀਆ ਨਹੀਂ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੀ ਗੱਦੀ ਨੂੰ ਵੇਖ ਕੇ ਉਹਨਾਂ ਨੂੰ ਮੱਥਾ ਨਾ ਟੇਕੇ। ਧਾਰਮਿਕ ਜਗਤ ਵਿਚ ਐਸਾ ਕੋਈ ਪੀਰ ਨਹੀਂ ਹੈ।
ਕਿਉਂ ਖੁਦਾਏ ਕੇ ਪ੍ਰੇਮੀ ਜੁਏ ان پگ خاک ترے سر سوئے
خدا دے پریمی نے او سب انہاں دے چرنا تے پوتر جان کے انہاں دے چرنا دی خاک نو متھے تے تردے ہن
تم سنساری جیوں اور بھاو کیوں برسو میں کو الٹاوے
بادشاہ تو ہے سنساری بندہ تے تو سنساری کام کر تو سنساری کام کر تیرے سنساری کما نو کوئی نہیں الٹاندا
اور خدا کی خبر نہ کوئے میں جانو آگے کیا ہوئے
تینوں کی پتا خدا دے گھر دا خدا دے گھر دا سانو پتا تے اسی جانیے اس کر کے ساڈے کام چ تو دخل اندازی نہ کر کہ اسی کی کرنا تے کی نہیں کرنا تو اپنا کام کر جڑا سنساری تیرا ہے
ہندو ترک باد کے ساتھ پچ پچ مرے خدا نہ یاد
جڑے ہندو پکھ جا ترک پکھ واد وچ اڑدے ہوئے نے سب پچ پچ کے مر رہے نے انہاں نو رب یاد ہی کوئی نہیں خدا یاد ہی نہیں ہے
کرے صاحبی چار دیوس کے سدا لالسا بشن رس کے
تیری بادشاہی ہے چار دنہ دی بادشاہی ہے یہ سدا نہیں رہن والی تے چار دن بعد تسی من دے وچ وشیاں وکاراں دے رساں دی ہی لالسا رکھدے ہو تانوں کی پتا رب دے گھر دا خدا دے گھر دا
چھن پر مولا یاد نہ کوئے ترکو ملے رہنت جوئے
چھن پر بھی تانوں مولا یاد نہیں آؤں دا رب تانوں پتا نہیں خدا دا تانوں پتا نہیں آ کے ترکا تسی ساڈے تے کردے ہو سائیں میاں میر جی تار رہے نے شاہ جہان نو کہندے تینوں کی پتا ہے خدا دے گھر دا کہ اوتھے دی کی مریادا ہے
یعنی اس کو کہنا نیکی کریں جو ایم تن کی مت پھیکے
جڑے پرمیشر نو ملے ہوئے نے انہاں تے آ کے تسی ترکاں کر دیو سیانے لوگ اینوں چنگا نہیں کہندے اے پھکی مت والی گل ہے شاہ جہان جو تو کہہ رہے ہیں
نیندر کا بکھے تس ٹوئے دوزک کی سجائے لے سوئے
پرمیشر دی درگاہ کی تھانی مل دیو نرکان دی سجا پوگ دے ہانا
پیر پرتاپ ونت کے بین سنے سبن نیچے کر نین
سائی میاں میر دے بچن سارے مسلمانا نے شاہ جہان دے سمیت سنے تے سن کے سارے دے سر نم گئے اکھا چک گئی
سن مک پک نے اتر دینا کریمون من جائے پربینا
کوئی نہیں بولیا سائیں میاں میر دے سامنے سب چپ کر گئے اپنے من وچ کہ پیر جی غصے چ ہن
میاں میر پیر پن کریو نہیں مہاتم تم نے لیو
بادشاہ نو چپ بیٹھے ویکھ کے سائیں میاں میر پھر بولیا سائیں میاں میر جی کہندے بادشاہ تو انہاں دا بھید نہیں جانیا تو انہاں دی مہما نو نہیں جانیا
پن شکت انت سرت سمرت پنجن کرن جنوں کے ہاتھ
مہان شکتی شالی نے وہ پن بھی سکتے نے بنا بھی سکتے نے پیدا بھی کر سکتے نے ختم بھی کر سکتے نے
تو مانوی لیلا تار میں کے کب شکت دکھا رہے
وہ مانوی لیلا کر رہے نے اپنی شکتی پرگٹ کر کے نہیں بکھون دے
ہزار جرن اے تو اور کرے کون انہوں کی سمتا ترے
اور انہوں نے برابری کر سکتا ہے وہ تا ہزار نو جرن والے پرتاپی پرکھانا
شاہ جان سن سیت نوایو بوجن ہی اٹھ توشن ہی اٹھ کر چل آیو
بادشاہ نے سن کے سیس نوایا تے چپ چاپ ہی اٹھ کے واپس چل کے آ گیا
وہر آئے کا بتائے من ہمرے نسچو نہ آوے
باہر آ کے بادشاہ شاہ جان کچا نسچا سی نا من چ میاں میر دیاں گلاں تینوں بھروسہ نہیں آیا باہر آ کے اپنے نال دے ساتھیاں نو کہندا مینوں تا نہیں یقین آندا جڑیاں گلاں میاں میر جی کہندے نے
ہندو ٹھگ خدا کے رہے سن ایم کہا پیر کو کہے
ہندواں دا پیر خدا دے کول رہندا میں تا نہیں مندا خدا کول تا مسلمان ہی رہندے نے اوتھے ایہو جے بندے تھوڑی رہ سکدے نے جڑے دوجے دھرم دے نے کہندا میں تا نہیں اے گل مندا
تین انصار شاہ بھی ہوئے کہو نہ مجھ پرتیت اس ہوئے
کہندا مینوں نہیں ایہو جی پرتیت جڑے دوجے مسلمان او بھی یہی گلاں کر رہے سن
انتہ کرن بمل بد پاگے ਤੋ ਗੁਰ ਮਹਿਮਾ ਮੈਂ ਮਨ ਲਾਗੇ।
ਖਾਲਸਾ ਜਿਨ੍ਹਾਂ ਦੇ ਅੰਤਸ਼ਕਰਨ ਨਿਰਮਲ ਹੋਣ ਤਾਂ ਗੁਰੂ ਦੀ ਮਹਿਮਾ ਜਾਣਨ, ਨਾ ਮੈਲੇ ਅੰਤਸ਼ਕਰਨ ਸੀ ਕਿਵੇਂ ਇਨ੍ਹਾਂ ਨੂੰ ਸਤਿਗੁਰਾਂ ਦੀ ਮਹਿਮਾ ਦਾ ਪਤਾ ਲੱਗਦਾ।
ਮੰਦ ਮਤੀ ਪਖ ਬਾਦ ਨਰਿਦੇ ਗੁਰ ਕੀਰਤ ਸਹਿਰਤ ਨਰਿਦੇ।
ਮਾਰੀ ਮਤ ਵਾਲੇ ਪਖਸ਼ਪਾਤ ਵਿਚ ਪਏ ਹੋਏ, ਗੁਰੂ ਸਾਹਿਬ ਜੀ ਦੀ ਕੀਰਤੀ ਇਨ੍ਹਾਂ ਦੇ ਮਨ ਚ ਨਹੀਂ ਠਹਿਰਦੀ।
ਸਰੇ ਸੰਦੇਹ ਗਏ ਨਿਜ ਤਾਮੋ ਸਗਰੇ ਕਰਤ ਪਏ ਬਿਸਰਮ।
ਸਾਰੇ ਸੰਸੇ ਧਾਰਨ ਕਰਕੇ ਵਾਪਸ ਚਲੇ ਗਏ, ਗੁਰੂ ਸਾਹਿਬ ਜੀ ਦੀ ਕੀਰਤੀ ਇਨ੍ਹਾਂ ਦੇ ਮਨ ਚ ਨਹੀਂ ਵੱਸ ਸਕੀ। ਸਾਈ ਮੀਆਂ ਮੀਰ ਦੀਆਂ ਗੱਲਾਂ ਇਨ੍ਹਾਂ ਦੀ ਸਮਝ ਵਿਚ ਨਹੀਂ ਪੈ ਸਕੀਆਂ, ਕਿਉਂਕਿ ਮਾਤ ਲੋਕ ਦੇ ਪਦਾਰਥਵਾਦੀ ਜੀਵਨ ਸਨ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਕਲਾ ਵਰਤਾਰੇ ਨੂੰ ਕਥਾ ਅਗਲਿਆਂ ਪ੍ਰਸੰਗਾਂ ਚ ਆਪ ਜੀ ਸਰਵਣ ਕਰੋਗੇ।